परम सम्मान योग सतगुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर इस 30वें अलौकिक कीर्तन समागम दी रैन सबाई दी आप जी हाजरी भर रहे हो। भाई साहब भाई इंद्रजीत सिंह जी खालसा उन्होंने सतगुरां दे अमृत बचन सब गोबिंद है सब गोबिंद है गोबिंद बिन नहीं कोई। भगत नामदेव जी का शब्द सरवण कराया ते इस शब्द विच उन्होंने दशमेश पिता जी की अकाल उस्ताद की बाणी दे प्रमाण लाए। भाई नंद लाल साहब जी दियां गजलां जिहड़ियां परशियन विच ने वो आप जी नूं सरवण कराईयां भट्टां दे सवैयां विचों प्रमाण दिते भगत कबीर साहब जी दी बाणी विचों प्रमाण दिते ते मैं आप नूं बेनती करांगा कि टावे टावे गुरु के कीर्तनिये ने जिहड़े शब्द की समझ रख के अर्थां नूं जान के गुरबाणी दे प्रमाण दिंदे आ क्योंकि अर्थ तो बिना प्रमाण की समझ नहीं पै सकती। ए आप जी ने सरवण कराया अपने कोल तकरीबन 55 मिनट का वक्त है जो विचार आपां शुरू कीती सी उस विचार की मैं हुण संपन्नता करनी है इस दीवान विच क्योंकि आप कुछ ऐसे सज्जन प्रेमी होवोगे जिन्हां ने सिर्फ हुण ही हाजरी भरी है पर जेड़े पंजा चार दीवाना विच हाजरी भर दे रहे उन्हां नूं पता है कि मैं किस प्रसंग विच बोल रहा हां। मैं पिछली बार प्रबंधक वीरां नूं एक अर्ज कीती सी कि तुसी समागम समर्पित करिया करो। पिछले साल गुरु तेग बहादुर साहब जी दे 400 सालां नूं मैं रिपीट कर लगा गल अपनी ते ननकाणा साहब जी दे साके दे 100 साल नूं असी समर्पित कीता सी। इस वरे असा ने सन्मानयोग भाई साहब भाई मरदाना जी जिन्हां दी आपां चार दीवाना दे विच कथा कीती है उस तों बाद गुरु साहब जी दे घर दे रबाबी सत्ता ते बलवंड जी जिन्हां दी बाणी गुरु ग्रंथ साहब च दर्ज है उन्हां नूं समर्पित कीता ते तीसरा गुरमुख प्यारियां ने फ्लैक्स ते बोर्ड ते धन धन बाबा बुढ़ा साहब जी उन्हां नूं भी समर्पित कीता गया। आओ मैं इन्ने क समय च रह के सन्मानयोग गुरु घर दे रबाबी राय बलवंड ते भाई सत्ता जी उन्हां दे संबंध विच और सन्मानयोग बाबा बुढ़ा साहब जी उन्हां बारे मैं बिल्कुल संखेप जी गल कर सकांगा। आप जितने गुरुदेव दे चरणां विच उपस्थित हो कृपा करो असीस बख्शो सतगुरु गुरु ग्रंथ साहिब जी महाराज अपने शब्द की कला वरतान आप विच वरत के विचार करा लैन गुरु बख्शी फतेह स्वीकार करो अदब सहित बुलाओ जी ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਬਹਾ ਸੰਗਤ ਬਹੁਤ ਟਿਕਾ ਸੀ। ਅਸੀਂ ਭਾਈ ਮਰਦਾਨਾ ਸਾਹਿਬ ਜੀ ਦਾ ਜੋ ਵਾਰਤਾਲਾਪ ਜਾਂ ਬਚਨ ਬਿਲਾਸ ਗੁਰਦੇਵ ਨੇ ਕੀਤੇ ਉਹਨੂੰ ਜਨਮ ਸਾਖੀਆਂ ਤੋਂ ਇਤਿਹਾਸ ਦੇ ਵੱਖ ਵੱਖ ਗ੍ਰੰਥਾਂ ਵਿੱਚੋਂ ਇਕੱਠਿਆਂ ਕਰਕੇ ਆਪ ਜੀ ਦੇ ਸਨਮੁਖ ਕਥਾ ਰੂਪ ਵਿੱਚ ਬੇਨਤੀ ਕੀਤੀ ਸੀ। ਮੈਂ ਫਿਰ ਦੁਬਾਰਾ ਇਸ ਗੱਲ ਨੂੰ ਰਿਪੀਟ ਕਰ ਦਿੰਦਾ ਕਿ ਭਾਈ ਮਰਦਾਨਾ ਸਾਹਿਬ ਜੀ ਦਾ ਜਨਮ ਰਾਏ ਭੋਏ ਦੀ ਤਲਵੰਡੀ ਚ ਹੋਇਆ, ਜਿਸ ਨੂੰ ਆਪਾਂ ਅੱਜ ਨਨਕਾਣਾ ਸਾਹਿਬ ਕਹਿੰਦੇ ਹਾਂ। ਬਾਬਾ ਭਾਈ ਮਰਦਾਨਾ ਜੀ ਦੇ ਪਿਤਾ ਦਾ ਨਾਮ ਬਾਬਾ ਬਦਰਾ ਜੀ ਸੀ, ਇਹਨਾਂ ਦੀ ਮਾਤਾ ਦਾ ਨਾਮ ਮਾਤਾ ਲੱਖੋ ਸੀ। ਇਹਨਾਂ ਦਾ ਜਨਮ ਸੰਨ 1459 ਨੂੰ ਹੋਇਆ ਹੈ ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਆਰਬਲਾ ਕਰਕੇ ਉਮਰ ਕਰਕੇ ਭਾਈ ਮਰਦਾਨਾ ਜੀ 10 ਸਾਲ ਵੱਡੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਹਾਲਾਂਕਿ ਉਸ ਪਿੰਡ ਚ ਰਹਿੰਦੇ ਆ, ਸੰਨ 1480 ਨੂੰ ਮਿਲੇ ਨੇ ਤੇ 1534 ਤੱਕ 54 ਸਾਲ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਹਨਾਂ ਰਬਾਬ ਵਜਾ ਕੇ ਕੀਰਤਨ ਕੀਤਾ ਹੈ। ਤੇ ਮੈਂ ਕਹਾਂਗਾ ਗੁਰੂ ਨਾਨਕ ਸਾਹਿਬ ਦੇ ਪਹਿਲੇ ਸਰੋਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ, ਪਹਿਲੇ ਰਬਾਬੀ ਭਾਈ ਮਰਦਾਨਾ ਜੀ ਨੇ ਕੀਰਤਨੀਏ। ਉਸ ਤੋਂ ਇਲਾਵਾ ਭਾਈ ਸਾਹਿਬ ਉਹਨਾਂ ਨੂੰ ਤਿੰਨ ਬਚਨ ਹਜ਼ੂਰ ਨੇ ਕਹਿ ਭਾਈ ਸਾਹਿਬ ਦਾ ਖਿਤਾਬ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਕਿ ਇਹ ਮੇਰਾ ਭਾਈ ਹੈ। ਤੇ ਮੈਂ ਸੁਬਹ ਅਰਜ਼ ਕੀਤੀ ਬੜੀ ਵੱਡੀ ਕ੍ਰਾਂਤੀ ਸੀ, ਜਿਹਨੂੰ ਲੋਕ ਡੂਮ ਕਹਿੰਦੇ ਸਨ, ਮਿਰਾਸੀ ਕਹਿੰਦੇ ਸਨ, ਨੀਵੀਂ ਜ਼ਾਤ ਦਾ ਕਹਿੰਦੇ ਸਨ, ਉਹਨੂੰ ਹਜ਼ੂਰ ਨੇ ਆਪਣਾ ਭਰਾ ਮੰਨਿਆ ਹੈ। ਫਿਰ ਮੈਂ ਇਹ ਵੀ ਅਰਜ਼ ਕੀਤੀ ਭਾਈ ਮਰਦਾਨਾ ਸਾਹਿਬ ਜੀ ਦਾ ਵਿਆਹ ਹੋਇਆ, ਇਹਨਾਂ ਦੇ ਘਰੋਂ ਬੀਬੀ ਦਾ ਨਾਮ ਸੀ ਬੀਬੀ ਰੱਖੀ, ਇਹਨਾਂ ਦੇ ਦੋ ਪੁੱਤਰ ਤੇ ਇੱਕ ਬੇਟੀ ਸੀ। ਬੇਟੇ ਦਾ ਨਾਮ ਸੀ ਸਹਿਜਾਦਾ, ਉਹਨੂੰ ਸਿੱਧਾ ਬੋਲਦੇ ਸਨ ਸਹਿਜਾਦਾ, ਉਂਝ ਸੀ ਨਾਮ ਉਹਦਾ ਸ਼ਹਿਜਾਦਾ। ਦੂਸਰੇ ਬੇਟੇ ਦਾ ਨਾਮ ਸੀ ਰਜਾਦਾ, ਇਹਨਾਂ ਦੀ ਬੇਟੀ ਉਸ ਦਾ ਨਾਮ ਸੀ ਬੀਬੀ ਕਾਕੋ। ਉਹਦਾ ਵਿਆਹ ਹਜ਼ੂਰ ਨੇ ਉਦਾਸੀਆਂ ਜਾਣ ਤੋਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥੀਂ ਉਹਦੇ ਵਿਆਹ ਦਾ ਸਾਰਾ ਪ੍ਰਬੰਧ ਕੀਤਾ ਸੀ, ਸਾਜ਼ੋ ਸਮਾਨ ਜੋ ਚਾਹੀਦਾ ਸੀ। ਹਜ਼ੂਰ ਦੀਆਂ ਉਦਾਸੀਆਂ ਨਾਲ ਰਹਿ ਤੇ 54 ਸਾਲ ਬਾਅਦ, 54 ਸਾਲ ਸੰਗਤ ਕਰਨ ਤੋਂ ਬਾਅਦ ਭਾਈ ਮਰਦਾਨਾ ਸਾਹਿਬ ਜੀ ਨੇ, ਯਾਦ ਰੱਖੋ ਮੈਂ ਉਮਰ 54 ਸਾਲ ਦੀ ਕਹਿ ਰਿਹਾ, 54 ਸਾਲ ਸੰਗਤ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ ਸਨਮੁਖ ਭਾਈ ਮਰਦਾਨਾ ਜੀ ਨੇ ਆਪਣਾ ਚੋਲਾ ਤਿਆਗਿਆ, ਜਿਹਦਾ ਜ਼ਿਕਰ ਅਸੀਂ ਸਵੇਰੇ ਕਰ ਚੁੱਕੇ ਹਾਂ। ਗੁਰਮੁਖੋ, ਉਸ ਦਿਨ ਤੋਂ ਬਾਅਦ, ਆਵਾਜ਼ ਥੋੜੀ ਜਿਹੀ ਅੱਗੇ ਜ਼ਿਆਦਾ ਇੱਥੇ, ਉਸ ਦਿਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਬਿਲਕੁਲ ਕਿਤੇ ਬਾਹਰ ਉਦਾਸੀਆਂ ਤੇ ਨਹੀਂ ਗਏ। ਭਾਈ ਮਰਦਾਨਾ ਜੀ ਨਾਲ ਸਨ ਤੇ ਹਜ਼ੂਰ ਜਾਂਦੇ ਰਹੇ ਨੇ। ਹਜ਼ੂਰ ਨੇ ਭਾਈ ਮਰਦਾਨਾ ਸਾਹਿਬ ਨੂੰ ਮੁਖਾਤਬ ਕਰਕੇ ਆਪਣੀ ਮੁਬਾਰਕ ਰਸਨਾ ਤੋਂ ਬਚਨ ਵੀ ਉਚਾਰਨ ਕੀਤੇ ਨੇ। ਅਰਜ਼ ਕੀਤੀ ਬਿਹਾਗੜੇ ਕੀ ਵਾਰ ਸ਼ਲੋਕ ਮਰਦਾਨਾ ਪਹਿਲਾ, ਇਹ ਸਤਿਗੁਰੂ ਦਾ ਰਬਾਬੀ ਹੈ। ਉਸ ਤੋਂ ਬਾਅਦ ਗੁਰੂ ਦਰਬਾਰ ਵਿੱਚ ਕੀਰਤਨ ਕਿੰਨਾ ਨੇ ਕੀਤਾ, ਇਹ ਗੱਲ ਯਾਦ ਰੱਖਿਓ। ਰਬਾਬੀ ਤੇ ਰਾਗੀ ਦੋ ਸ਼ਬਦ ਨੇ, ਰਬਹਾਲਾ ਕੇ ਰਾਗ ਦੋਨੋਂ ਗਾਉਂਦੇ ਆ, ਰਬਾਬੀ ਵੱਖਰੇ ਨੇ ਤੇ ਰਾਗੀ ਵੱਖਰੇ ਨੇ। ਮੈਂ ਇਹ ਵੀ ਅੱਗੇ ਬੇਨਤੀ ਕਰਨੀ ਹੈ, ਰਾਗੀ ਕਦੋਂ ਹੁੰਦੇ ਨੇ? ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਆਪਣੇ ਕੋਲ ਰੱਖਿਆ, ਉਹਨਾਂ ਦਾ ਨਾਮ ਸੀ ਜਿਹਦਾ ਲਿਆ ਭਾਈ ਸਜਾਦਾ। ਭਾਈ ਸਜਾਦਾ ਹਜ਼ੂਰ ਦੇ ਸਨਮੁਖ ਰਬਾਬ ਜਾਂਦੇ ਸਨ ਆਪਣੇ ਅੱਬਾ ਤੋਂ ਬਾਅਦ, ਪਿਤਾ ਤੋਂ ਬਾਅਦ। ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਸੰਨ 1539 ਨੂੰ ਆਪਣੇ ਜਿਉਂਦੇ ਜੀ ਆਪਣੀ ਹਯਾਤੀ ਵਿੱਚ ਗੁਰਗੱਦੀ ਜਿਹੜੀ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਦੇ ਦਿੱਤੀ, ਜਿਨ੍ਹਾਂ ਨੂੰ ਆਪਾਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਕਹਿੰਦੇ ਹਾਂ, ਕਿਉਂਕਿ ਮਾਪਿਆਂ ਨੇ ਨਾਮ ਲਹਿਣਾ ਰੱਖਿਆ ਹੈ। ਅੰਗਦ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ ਤੇ ਅੰਗਦ ਦੇ ਲਫ਼ਜ਼ੀ ਅਰਥ ਨੇ ਜਿਹੜਾ ਸਰੀਰ ਦੇ ਅੰਗ ਵਿੱਚੋਂ ਪੈਦਾ ਹੋਇਆ ਹੋਵੇ ਜਾਂ ਸਰੀਰ ਦਾ ਅੰਗ ਕਹਿ ਲਓ ਅੰਗਦ। ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਗੁਰੂ ਦਰਬਾਰ ਵਿੱਚ ਰਾਗੀਆਂ ਦਾ ਜ਼ਿਕਰ ਆਉਂਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ ਇਹਨਾਂ ਵਿੱਚ ਅੱਜ ਜਿਹੜਾ ਹੁਣ ਅਸੀਂ ਜ਼ਿਕਰ ਕਰਨ ਲੱਗੇ ਹਾਂ, ਰਾਏ ਬਲਵੰਡ ਜੀ ਤੇ ਭਾਈ ਸੱਤਾ ਜੀ, ਉਸ ਤੋਂ ਇਲਾਵਾ ਭਾਈ ਸਾਧੂ ਜੀ, ਭਾਈ ਬਾਧੂ ਜੀ, ਗੁਰੂ ਛੇਵੇਂ ਪਾਤਸ਼ਾਹ ਵੇਲੇ ਦੋ ਢਾਡੀ ਆਏ, ਇਹਨਾਂ ਦਾ ਪਿੰਡ ਸੀ ਸੁਰ ਸਿੰਘ, ਜਿਹੜੇ ਮਾਝੇ ਦੇ ਰਹਿਣ ਵਾਲੇ ਨੂੰ ਪਤਾ ਹੋਣਾ, ਸੁਰ ਸਿੰਘ ਪਿੰਡ ਚਬਾਲ ਦੇ ਨੇੜੇ ਜਿੱਥੇ ਭਾਈ ਬਿਧੀ ਚੰਦ ਜੀ ਸਨ, ਇਸੇ ਪਿੰਡ ਦੇ ਢਾਡੀ ਸਨ ਨੱਥਾ ਤੇ ਅਬਦੁੱਲਾ, ਭਾਈ ਨੱਥਾ ਜੀ ਤੇ ਭਾਈ ਅਬਦੁੱਲਾ ਜੀ। ਇਹ ਦੋ ਭਰਾਵਾਂ ਨੇ 12 ਗਾਈਆਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀਆਂ 22 ਵਾਰਾਂ ਨੇ, ਮੈਂ ਹੁਣ ਅੱਜ ਥੋੜਾ ਜਿਹਾ ਅਰਜ਼ ਕਰਨੀ ਹੈ, ਇਹ 22 ਦੀਆਂ 22 ਵਾਰਾਂ ਦੋਨਾਂ ਢਾਡੀਆਂ ਨੇ ਮੇਰੇ ਸਤਿਗੁਰਾਂ ਨੂੰ ਅਕਾਲ ਤਖ਼ਤ ਸਾਹਿਬ ਵਾਲੀ ਜਿਹੜੀ ਖੁੱਲੀ ਥਾਂ ਅੱਗੇ ਹੈ, 2 ਮਹੀਨਿਆਂ ਵਿੱਚ 9 ਧੁਨਾਂ ਸਮੇਤ ਦੋਨਾਂ ਭਰਾਵਾਂ ਨੇ ਗਾਈਆਂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਖੁਸ਼ ਹੋਏ, ਉਹਨਾਂ ਨੇ ਹਾਥੀ ਇਨਾਮ ਵਿੱਚ ਇਹਨਾਂ ਨੂੰ ਦਿੱਤਾ ਸੀ ਢਾਡੀਆਂ ਨੂੰ, ਪਰ ਉਹਨਾਂ ਬੇਨਤੀ ਕੀਤੀ ਮਹਾਰਾਜ ਕਿ ਅਸੀਂ ਆਪ ਦੀ ਸਿਫਤ ਕਰਨ ਵਾਲੇ ਹਾਂ, ਇਸ ਢਾਡੀ ਨੂੰ ਕਿਸ ਨੇ ਖਵਾਉਣਾ ਹੈ। ਮੇਰੇ ਕਹਿਣ ਤੋਂ ਮੁਰਾਦ ਢਾਡੀ ਆਏ, ਰਬਾਬੀ ਆਏ, ਅਜੇ ਮੈਂ ਰਾਗੀ ਸ਼ਬਦ ਦਾ ਜ਼ਿਕਰ ਨਹੀਂ ਕੀਤਾ। ਉਸ ਤੋਂ ਬਾਅਦ ਭਾਈ ਬਾਬਕ ਆਉਂਦਾ ਹੈ, ਛੇਵੇਂ ਪਾਤਸ਼ਾਹ ਵੇਲੇ ਜਿਹਨੇ ਰਬਾਬ ਨਾਲ ਕੀਰਤਨ ਕੀਤਾ ਭਾਈ ਬਾਬਕ ਹੈ। ਉਸ ਤੋਂ ਬਾਅਦ ਦਸ਼ਮੇਸ਼ ਪਾਤਸ਼ਾਹ ਤੱਕ ਭਾਈ ਸੱਦੂ ਤੇ ਭਾਈ ਮਧੂ ਜੀ ਆਉਂਦੇ ਨੇ, ਇਹ ਗੁਰਬਾਣੀ ਦਾ ਕੀਰਤਨ ਕਰਦੇ ਨੇ, ਇਹ ਰਬਾਬੀ ਨੇ। ਮੈਂ ਆਪ ਨੂੰ ਤਾਂ ਅਰਜ਼ ਕੀਤੀ, ਤਾਂ ਇਹ ਵਿਸ਼ਾ ਰੱਖਿਆ ਸੀ ਖਾਲਾ ਕੇ, ਕੀਰਤਨ ਦਾ ਵਿਸ਼ਾ ਇੰਨਾ ਗਹਿਰਾ ਹੈ। ਮੇਰੀ ਬੇਨਤੀ ਸੁਣਿਓ ਕਿ ਜੋ ਗੁਰਮਤ ਦਾ ਸੰਗੀਤ ਹੈ, ਹੁਣ ਭਾਈ ਸਰਬਜੀਤ ਸਿੰਘ ਹੁਣ ਆਉਣਾ ਹੈ, ਉਹ ਬਹੁਤ ਮਾਹਿਰ ਨੇ ਹਰ ਚੀਜ਼ ਦੇ, ਰਾਗ ਦੇ, ਤਬਲੇ ਦੇ, ਸਤਾਰ ਦੇ ਜਾਂ ਤੰਤੀ ਸਾਜ ਦੇ ਵੀ। ਗੁਰਮੁਖੋ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਦੇ ਸੰਗੀਤ ਦੀ ਗੱਲ ਕਰੋਗੇ ਤੇ ਤੁਸੀਂ ਮੱਥਾ ਟੇਕ ਦਿਓਗੇ, ਏਡਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਿਆ ਹੈ। ਪਰ ਮੈਨੂੰ ਇੱਕ ਗੱਲ ਦਾ ਖੇਦ ਹੈ, ਮੈਂ ਇਹ ਗੱਲ ਫਿਰ ਅੱਜ ਮੈਂ ਰਿਪੀਟ ਕਰਨ ਲੱਗਾ, ਅਸੀਂ ਇਮੋਸ਼ਨਲ ਹੋ ਕੇ ਕਹਿੰਦੇ ਹਾਂ ਕਿ ਹਮ ਤੋ ਗੁਰੂ ਗ੍ਰੰਥ ਸਾਹਿਬ ਕੋ ਮਾਨਤੇ ਹੈ, ਬਾਹਰ ਜੋ ਸੁਣ ਨੂੰ ਮਿਲਦਾ। ਤੇ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਕੇ ਜਾਣੀ, ਪਲੀਜ਼ ਆਪਣੇ ਘਰਾਂ ਚ ਪੰਜਾਬੀ ਬੋਲਿਆ ਕਰੋ। ਜੇ ਪੰਜਾਬੀ ਨੂੰ ਭੁੱਲ ਗਏ ਨਾ, ਤੇ ਖਾਸ ਕਰਕੇ ਗੁਰਮੁਖੀ ਅੱਖਰਾਂ ਨੂੰ ਭੁੱਲ ਗਏ, ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸ਼ੁੱਧ ਨਹੀਂ ਕਰ ਸਕਾਂਗੇ। ਅਸੀਂ ਪੰਜਾਬੀ ਬੋਲਣ ਚ ਬੜੀ ਖਿੱਚ ਖਿਚਾਹਟ ਮਹਿਸੂਸ ਕਰਦੇ ਹਾਂ। ਹੁਣ ਤੁਸੀਂ ਆਪ ਦੇਖੋ, ਨੈਗੇਟਿਵ ਨਾ ਲਿਜਾਇਆ ਜੇ, ਤੁਹਾਡੀ ਕਿੰਨੀ ਵੋਕੈਬਲਰੀ ਹੈ? ਆਪਾਂ ਜਿਹੜੇ ਘਰਾਂ ਚ ਬੋਲਦੇ ਹਾਂ, ਸਾਡੀ ਪੰਜਾਬੀ ਦੀ ਵੋਕੈਬਲਰੀ ਕਿੰਨੀ ਰਹਿ ਗਈ? ਜੇ ਤੁਸੀਂ ਇੱਕ ਕਾਗਜ਼ ਉੱਤੇ ਪੰਜਾਬੀ ਦੇ ਸ਼ਬਦ ਲਿਖੋ ਤੇ ਆਪਣੀ ਵੋਕੈਬਲਰੀ ਵੱਲ ਝਾਤੀ ਮਾਰਿਓ, ਮੇਰਾ ਨਹੀਂ ਖਿਆਲ ਕਿ ਕੋਈ ਬੰਦਾ 100 ਵੀ ਸ਼ਬਦ ਟੱਪ ਸਕੇ। ਇੰਨਾ ਕੁ ਕੋਸ਼ ਹੈ ਸਾਡਾ। ਇਹ ਜ਼ਬਾਨ ਮਾੜੀ ਨਹੀਂ, ਪੰਜਾਬੀ ਜ਼ਬਾਨ ਤਾਂ ਇੰਨੀ ਮਿੱਠੀ ਹੈ। ਗੱਲ ਹੋਰ, ਚਲੋ ਤੁਹਾਡੇ ਇਸ ਤੇ ਹਿੰਦੀ ਚੱਲਦੀ ਹੈ ਨਾ, ਹਿੰਦੀ ਦੇ ਨਾਲੋਂ ਪੰਜਾਬੀ ਸਿੱਖਣੀ ਬਹੁਤ ਸੌਖੀ ਹੈ। ਹਿੰਦੀ ਦਾ ਤੁਸੀਂ ਇੱਕ ਸੈਂਟੈਂਸ ਲਿਖੋ, ਉਹਦੇ ਸ਼ਬਦਾਂ ਵਿੱਚ ਅੱਧੇ ਅੱਧੇ ਅਕਸ਼ਰ ਆਉਣਗੇ। ਹੁਣ ਮੈਂ ਚਲੋ ਸ਼ਬਦ ਵਰਤਿਆ ਸ਼ਬਦ, ਤੇ ਜਦੋਂ ਤੁਸੀਂ ਲਿਖੋਗੇ ਸੱਚਾ ਛਲਗਮ ਵਾਲਾ ਅੱਧਾ ਬਾ ਤੇ ਦੱਦਾ ਸ਼ਬਦ, ਤੇ ਗੁਰੂ ਗ੍ਰੰਥ ਸਾਹਿਬ ਤੇ ਬਾਬਾ ਅੱਧਾ ਹੁੰਦਾ ਹੀ ਨੇ, ਸਿੱਧਾ ਹੈ ਸੱਸਾ ਬਾਬਾ ਤੇ ਦੱਦਾ ਸ਼ਬਦ। ਹਾਂ, ਕੋਈ ਸ਼ਬਦ ਪੁਰਾਣੇ ਆਉਂਦੇ ਆ, ਜਿਵੇਂ ਕਿਰਪਾ, ਤੁਸੀਂ ਹਿੰਦੀ ਚ ਪੜੋਗੇ ਕਿਰਪਾ। ਮੈਂ ਬੇਨਤੀ ਕਰਾਂਗਾ ਕਿ ਗੁਰਮੁਖੀ ਇੰਨੀ ਸੌਖੀ ਹੈ ਸਿੱਖਣੀ, 35 ਅੱਖਰ ਨੇ ਸਾਡੇ। ਗੁਰਮੁਖੋ, ਇਹ ਪੰਜਾਬੀ ਮਾਂ ਬੋਲੀ, ਇੱਕ ਮੈਂ ਸਿਰਫ ਉਦਾਹਰਣ ਦੇ ਕੇ, ਬਲਰਾਜ ਸਾਹਨੀ ਦਾ ਨਾਂ ਤੁਸੀਂ ਸੁਣਿਆ ਹੋਣਾ, ਬੰਬੇ ਸਨ, ਪੰਜਾਬੀ ਸੀ ਨਾ। ਉਹਨੇ ਟੈਗੋਰ ਨੂੰ ਇੱਕ ਚਿੱਠੀ ਲਿਖੀ ਸੀ, ਉਸ ਚਿੱਠੀ ਵਿੱਚ ਉਹਨੇ ਲਿਖਿਆ ਸੀ ਟੈਗੋਰ ਸਾਹਿਬ ਨੂੰ ਕਿ ਮੈਂ ਉਰਦੂ ਵਿੱਚ ਲਿਖਾਂ ਜਾਂ ਅੰਗਰੇਜ਼ੀ ਵਿੱਚ ਲਿਖਾਂ, ਤੇ ਨਾਲ ਕਹਿ ਦਿੱਤਾ ਮੇਰੀ ਜਿਹੜੀ ਮਾਂ ਬੋਲੀ ਹੈ ਇਹ ਇੰਨੀ ਤਨਾੜ ਨਹੀਂ, ਚੱਲ ਜੋ ਸ਼ਬਦ ਵਰਤੇ। ਟੈਗੋਰ ਸਾਹਿਬ ਨੇ ਉਹਦਾ ਉੱਤਰ ਪਤਾ ਕੀ ਦਿੱਤਾ, ਬਲਰਾਜ ਸਾਹਨੀ ਨੂੰ ਕਿਹਾ ਜਾਂਦਾ ਉਹਨਾਂ ਲਿਖਿਆ ਕਿ ਤੁਸੀਂ ਕਹਿੰਦੇ ਹੋ ਅੰਗਰੇਜ਼ੀ ਵਿੱਚ ਲਿਖਾਂ, ਉਰਦੂ ਵਿੱਚ ਲਿਖਾਂ, ਪਰ ਨਾਲ ਕਹਿ ਦਿੱਤਾ ਪੰਜਾਬੀ ਇੰਨੀ ਤਨਾਟ ਨਹੀਂ। ਉਹਨਾਂ ਨੇ ਕਿਹਾ ਜਿਸ ਬੋਲੀ ਵਿੱਚ ਗੁਰੂ ਨਾਨਕ ਨੇ ਪਰਮਾਤਮਾ ਦੇ ਗੀਤ ਗਾਏ ਹੋਣ ਉਹ ਕਦੀ ਗਰੀਬ ਨਹੀਂ ਹੋ ਸਕਦਾ, ਇਹ ਬਹੁਤ ਅਮੀਰ ਹੈ। ਤੇ ਮੈਂ ਇਸ ਕਰਕੇ ਬੇਨਤੀ ਹੈ ਕਿ ਪਲੀਜ਼ ਪੰਜਾਬੀ ਜ਼ਰੂਰ ਬੋਲਿਆ ਕਰੋ ਤੇ ਗੁਰਮੁਖੀ ਅੱਖਰ ਜ਼ਰੂਰ ਸਿੱਖੋ। ਵੇਖੋ ਜਿਹੜੀ ਅੱਜ ਮੈਂ ਗੱਲ ਹੁਣ ਆਪ ਨਾਲ ਕਰਨ ਲੱਗਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਭਾਈ ਮਰਦਾਨੇ ਨਾਲ ਸੰਬੰਧਿਤ ਸ਼ਬਦ ਤੇ ਦੂਸਰੇ ਦੋ ਰਬਾਬੀ ਜਿਨ੍ਹਾਂ ਦੇ ਬਾਰੇ ਸਰਲੇਖ ਹੈ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਦੂਮ ਆਖੀ, ਇਹ ਵੀ ਉਹ ਜਿਹੜੇ ਪਾਠ ਕਰਦੇ ਨੇ ਉਹਨੂੰ ਸਮਝ ਪੈਣੀ ਹੈ। ਵਾਹਿਗੁਰੂ ਮੈਨੂੰ ਬਖਸ਼ ਦਿਓ, ਦੂਜਿਆਂ ਕਹਿਣਾ ਪਤਾ ਨਹੀਂ ਕੀ ਬੋਲ ਗਿਆ ਮੈਂ, ਤਾਂ ਮੈਨੂੰ ਵਾਰ ਵਾਰ ਸਾਖੀ ਦਾ ਸਹਾਰਾ ਲੈਣਾ ਪੈ ਰਿਹਾ। ਇਹ ਵਾਰ ਗੁਰੂ ਗ੍ਰੰਥ ਸਾਹਿਬ ਦੇ ਰਾਮ ਕਲੀ ਰਾਗ ਵਿੱਚ ਹੈ। ਕੌਣ ਸਨ ਸੱਤਾ ਤੇ ਬਲਵੰਡ ਜੀ? ਤੁਸੀਂ ਕਈ ਵਾਰੀ ਸਾਖੀ ਸੁਣੀ ਹੋਣੀ। ਕੁਝ ਵਿਦਵਾਨ ਕਹਿੰਦੇ ਨੇ ਇਹ ਦੋਨੋਂ ਜਿਹੜੇ ਨੇ ਖਡੂਰ ਸਾਹਿਬ ਦੇ ਵਸਨੀਕ ਸਨ। ਕਈਆਂ ਨੇ ਮੈਕਾਲਫ ਨੇ ਲਿਖਿਆ ਕਿ ਭਾਈ ਮਰਦਾਨਾ ਦੇ ਪੁੱਤਰ ਨੇ, ਉਹਨਾਂ ਦੀ ਅੰਸ਼ ਵਿੱਚੋਂ ਨੇ। ਪਰ ਨਹੀਂ ਪਿਆਰਿਓ, ਅਸਲ ਵਿੱਚ ਭਾਈ ਮਰਦਾਨਾ ਨਾਲ ਸੱਤੇ ਬਲਵੰਡ ਦੀ ਬਿਲਕੁਲ ਕੁਰਸੀ ਨਹੀਂ ਮਿਲਦੀ। ਜਿਹੜੇ ਭਾਈ ਮਰਦਾਨਾ ਸਾਹਿਬ ਜੀ ਨੇ ਉਹਨਾਂ ਦੀ ਗੋਤ ਵੱਖਰੀ ਹੈ, ਇਹਨਾਂ ਦੀ ਵੱਖਰੀ ਹੈ। ਸੱਤਾ ਤੇ ਬਲਵੰਡ ਜੀ ਕੁਝ ਕਹਿੰਦੇ ਨੇ ਇਹ ਪਿਓ ਤੇ ਪੁੱਤਰ ਸਨ, ਪਰ ਜ਼ਿਆਦਾ ਜਿਹੜਾ ਅਸੀਂ ਹਿਸਟਰੀ ਵਿੱਚ ਪੜ੍ਹਿਆ ਇਹ ਦੋਨੋਂ ਭਰਾ ਸਨ, ਸੱਤਾ ਤੇ ਬਲਵੰਡ। ਘਰ ਵਿੱਚ ਹਾਲਤ ਕੋਈ ਚੰਗੀ ਨਹੀਂ ਸੀ, ਗਾ ਲੈਂਦੇ ਸਨ, ਸੁਰ ਦੀ ਸਮਝ ਸੀ, ਹੈ ਮਿਰਾਸੀ ਹੀ ਸਨ। ਪਰ ਧੰਨ ਗੁਰੂ ਅੰਗਦ ਦੇਵ ਜੀ ਦੀ ਚਰਨ ਸ਼ਰਨ ਵਿੱਚ ਆਏ, ਇਹਨਾਂ ਨੇ ਗੁਰਬਾਣੀ ਦਾ ਕੀਰਤਨ ਸ਼ੁਰੂ ਕੀਤਾ। ਇਹਦਾ ਮਤਲਬ ਇਹ ਲੰਮਾ ਸਮਾਂ ਤੱਕ ਚੱਲੇ। ਜਿਹੜੀ ਘਟਨਾ ਵਾਪਰਦੀ ਹੈ ਗੁਰੂ ਅਰਜੁਨ ਦੇਵ ਦੇ ਵੇਲੇ ਤੱਕ ਸੱਤਾ ਤੇ ਬਲਵੰਡ ਦੋਨੋਂ ਭਰਾ ਜਿਹੜੇ ਨੇ ਇਹ ਕੀਰਤਨ ਕਰਦੇ ਰਹੇ, ਇਹ ਰਬਾਬੀਆਂ ਨੇ ਕੀਰਤਨ ਕੀਤਾ। ਐਸਾ ਵਕਤ ਆਇਆ ਇਹ ਕੀਰਤਨ ਇੰਨੇ ਕਮਾਲ ਦਾ ਕਰਦੇ ਸਨ ਕਿ ਸੰਗਤ ਜਿਹੜੀ ਇਹ ਪੂਰਨ ਤੌਰ ਤੇ ਟਿਕ ਜਾਂਦੀ ਸੀ। ਗੁਰੂ ਅਰਜੁਨ ਦੇਵ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਉਹਨਾਂ ਦੀ ਆਯੂ, ਉਹਨਾਂ ਦੀ ਉਮਰ ਸਿਰਫ 18 ਸਾਲ ਦੀ ਸੀ। ਗੁਰੂ ਅਰਜੁਨ ਦੇਵ ਜਿਹੜੇ ਨੇ ਉਹ 18 ਸਾਲ ਉਮਰ ਦੇ ਸਨ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। 25 ਸਾਲ, ਤਕਰੀਬਨ 25 ਸਾਲ ਗੁਰੂ ਅਰਜੁਨ ਦੇਵ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ, ਕਿਉਂਕਿ 43 ਸਾਲ ਦੀ ਉਮਰ ਸੀ ਜਦੋਂ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ। 18 ਸਾਲ ਦੀ ਉਮਰ ਇੱਕ। ਦੂਸਰਾ, ਸਕੇ ਭਰਾ ਵੱਲੋਂ ਵਿਰੋਧ ਹੈ, ਬਾਬਾ ਪਿਰਥੀ ਚੰਦ ਵਿਰੋਧ ਕਰ ਰਹੇ ਨੇ ਹਜ਼ੂਰ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦਾ। ਜਦੋਂ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਬਾਬੇ ਪਿਰਥੀ ਚੰਦ ਨੇ ਅੰਮ੍ਰਿਤਸਰ ਜਾ ਕੇ ਜੋ ਕੁਝ ਇਹਨੇ ਕੀਤਾ ਉਹ ਕਹਿਣ ਤੋਂ ਬਾਹਰ ਹੈ, ਆਪਾਂ ਫਿਰ ਵੀ ਸ਼ਬਦ ਸਤਿਕਾਰ ਵਾਲਾ ਵਰਤ ਰਹੇ ਹਾਂ। ਉਹਨੇ ਗੁਰੂ ਘਰ ਦੇ ਲੰਗਰ ਤੇ ਨਾਕੇ ਲਾ ਦਿੱਤੇ, ਜਿੰਨੀ ਰਸਤ ਜਿੰਨਾ ਪੈਸਾ ਆਉਣਾ ਪਿਰਥੀ ਚੰਦ ਆਪਣੇ ਘਰ ਲੈ ਜਾਣਾ, ਲੰਗਰ ਛਕਣ ਲਈ ਸੰਗਤ ਨੂੰ ਗੁਰੂ ਅਰਜੁਨ ਦੇਵ ਦੇ ਘਰ ਭੇਜ ਦੇਣਾ। ਹੁਣ ਯਾਦ ਰੱਖੋ, ਜੇ ਬਾਹਰੋਂ ਰਸਤ ਹੀ ਨਹੀਂ ਆਵੇਗੀ ਤੇ ਲੰਗਰ ਪੱਕੇਗਾ ਕੀ? ਇੱਥੋਂ ਤੱਕ ਸਮਾਂ ਆਇਆ ਕਿ ਗੁਰੂ ਅਰਜੁਨ ਦੇਵ ਸੁੱਕਾ ਪ੍ਰਸ਼ਾਦਾ ਛੱਕ ਕੇ ਵੀ ਵਿਸ਼ਰਾਮ ਕਰਦੇ ਰਹੇ। ਫਿਰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਸਾਹਿਬ ਜੀ, ਅੰਮ੍ਰਿਤਸਰ ਵਿੱਚ ਇੱਕ ਗੁਰਦੁਆਰਾ ਹੈ ਪਿਪਲੀ ਸਾਹਿਬ, ਕਿਸ ਦਰਸ਼ਨ ਕੀਤੇ ਹੋਣ, ਉਹਨਾਂ ਨੇ ਉਥੇ ਫਿਰ ਨਾਕਾ ਲਾ ਕੇ ਕਿਹਾ ਸੰਗਤ ਜੀ ਕਿ ਪਿਰਥੀ ਚੰਦ, ਬਾਬਾ ਪਿਰਥੀ ਚੰਦ ਇਹ ਝੂਠ ਫਰੇਬ ਕਰ ਰਿਹਾ ਹੈ, ਅਸਲ ਵਿੱਚ ਗੱਦੀ ਦੇ ਵਾਰਸ ਜਿਹੜੇ ਨੇ ਧੰਨ ਗੁਰੂ ਅਰਜੁਨ ਦੇਵ ਜੀ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਮੀਣਿਆਂ ਦੇ ਨਾਂ ਉਪਰ ਇੱਕ ਵਾਰ ਉਚਾਰਨ ਕੀਤੀ ਹੈ, ਉਹਨਾਂ ਦੀਆਂ ਵਾਰਾਂ ਵਿੱਚ ਇੱਕ ਵਾਰ ਹੈ ਮੀਣਿਆਂ ਦੇ ਨਾਂ ਤੇ। ਮੈਂ ਆਪ ਨੂੰ ਬੇਨਤੀ ਕਰਾਂ, ਉਸ ਵਕਤ ਭੇਟਾਵਾਂ ਇੰਨੀਆਂ ਨਹੀਂ ਸੁਣਦੀਆਂ, ਇਹਨਾਂ ਰਬਾਬੀਆਂ ਨੂੰ ਵੀ ਚੁੱਕਿਆ ਗਿਆ, ਭਾਈ ਸੱਤਾ ਤੇ ਭਾਈ ਬਲਵੰਡ ਆਪ ਥੋੜਾ ਜਿਹਾ ਟਿਕਾ ਬਣਾਇਓ, ਮੈਂ ਉਹਨਾਂ ਦੀ ਰਚਨਾ ਵਿੱਚੋਂ ਵੀ ਬੇਨਤੀ ਅੱਜ ਕਰਕੇ ਜਾਣੀ ਹੈ। ਇਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਕੀਰਤਨ ਕਰਦੇ ਹੋ ਤੇ ਸੰਗਤ ਆਉਂਦੀ, ਜੇ ਤੁਸੀਂ ਕੀਰਤਨ ਕਰਨਾ ਬੰਦ ਕਰ ਦਿਓ ਤੇ ਗੁਰੂ ਅਰਜੁਨ ਦੇਵ ਕੋਲ ਕਿਸ ਨੇ ਆਉਣਾ ਹੈ? ਤੁਸੀਂ ਜਿੱਥੇ ਬੈਠੋਗੇ ਕੀਰਤਨ ਉੱਥੇ ਹੋ ਜਾਣਾ ਹੈ, ਉੱਥੇ ਸੰਗਤ ਆ ਜਾਣੀ ਹੈ। ਮੁਕਤੀ ਗੱਲ ਕੀ, ਇਹਨਾਂ ਦਿਨਾਂ ਦੇ ਵਿੱਚ ਭਾਈ ਸੱਤੇ ਦੀ ਬੇਟੀ ਦੀ ਸ਼ਾਦੀ ਦਾ ਸਮਾਂ ਆ ਗਿਆ। ਯਾਦ ਰੱਖਿਓ, ਬੇਟੀ ਕਈਆਂ ਨੇ ਭੈਣ ਲਿਖਿਆ, ਅਸਲ ਚ ਭਾਈ ਸੱਤੇ ਦੀ ਹੀ ਬੇਟੀ ਹੈ ਜਿਹਦੇ ਵਿਆਹ ਦੀ ਜ਼ਿਕਰ ਚੱਲਦਾ। ਉਹਦੀ ਸ਼ਾਦੀ ਦਾ ਵਿਆਹ ਦਾ ਵੇਲਾ ਆ ਗਿਆ। ਹੁਣ ਇਹਨਾਂ ਦੇ ਅੰਦਰ ਸੁਲਗ ਤਾਂ ਪਹਿਲਾਂ ਰਹੀ ਸੀ। ਇਹ ਤਿੰਨ ਗੱਲਾਂ ਮੇਰੀਆਂ ਪੰਜਾਬੀ ਚੇਤੇ ਰੱਖਿਓ। ਇੱਕ ਹੁੰਦਾ ਪਹਿਲਾਂ ਅੰਦਰ ਅੱਗ ਸੁਲਗਦੀ ਏ, ਉਦੋਂ ਬਾਅਦ ਭਖਦੀ ਏ, ਭਖਣ ਤੋਂ ਬਾਅਦ ਬਲਦੀ ਹੈ, ਤੇ ਬਲਣ ਤੋਂ ਬਾਅਦ ਚੌਥਾ ਕੰਮ ਕਰਦੀ ਏ, ਸਾੜਦੀ ਹੈ। ਮੈਂ ਚਾਰ ਸ਼ਬਦ ਵਰਤੇ ਨੇ, ਇਹ ਸਾਡੇ ਪਿੰਡਾਂ ਚ ਪੰਜਾਬ ਵਰਤਦੇ ਨੇ। ਪਹਿਲਾਂ ਅੰਦਰ ਸੁਲਗਦੀ ਹੈ, ਫੁਰਨਾ ਬਣਦਾ ਹੈ, ਅਸ਼ਰਧਾ ਦਾ ਬਣਦਾ ਹੈ। ਉਹ ਸੁਲਗਣ ਤੋਂ ਬਾਅਦ ਉਹ ਅੱਗ ਫਿਰ ਭਖਣ ਲੱਗ ਪੈਂਦੀ, ਤੇਜ਼ ਹੋ ਜਾਂਦੀ। ਜਿਵੇਂ ਇਹਨੂੰ ਬਾਹਰ ਦੀ ਉਦਾਹਰਨ ਲਵੋ, ਕਿਸੇ ਲੱਕੜ ਨੂੰ ਜਾਂ ਆਪਾਂ ਅੱਗ ਲਾਈਏ, ਪਹਿਲਾਂ ਐਸਤਾ ਐਸਤਾ ਸੁਲਗੇਗੀ, ਥੋੜੀ ਥੋੜੀ ਵਧੇਗੀ, ਇੱਕੋ ਦਮ ਹਵਾ ਦਾ ਝੋਕਾ ਆਏਗਾ, ਉਹ ਭਖਣ ਲੱਗ ਪਏਗੀ, ਤੇਜ਼ ਹੋ ਜਾਏਗੀ। ਭਖਣ ਤੋਂ ਬਾਅਦ ਫਿਰ ਭਾਂਬੜ ਬਲਣਗੇ ਉੱਚੇ ਉੱਚੇ, ਤੇ ਯਾਦ ਰੱਖੋ ਜਦੋਂ ਭਾਂਬੜ ਬਲਣੇ ਸ਼ੁਰੂ ਹੋ ਜਾਣ, ਉਦੋਂ ਸਾੜਾ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ, ਉਦੋਂ ਸੜਨਾ ਆਰੰਭ ਹੋ ਜਾਂਦਾ। ਇਹ ਬੰਦੇ ਦੇ ਅੰਦਰ ਦੀ ਅਵਸਥਾ ਹੈ। ਹਕੀਕਤ ਵਿੱਚ ਪਹਿਲਾਂ ਸਾਡਾ ਅੰਦਰ ਈਰਖਾ ਵਿੱਚ ਤੇ ਹੰਕਾਰ ਵਿੱਚ ਸੁਲਗਦਾ ਹੈ। ਇਸ ਗੱਲ ਨੂੰ ਸੁਣਿਓ, ਐਵੇਂ ਫੁਰਨੇ ਹੋਈ ਜਾਂਦੇ ਨੇ ਪੈਦਾ, ਜਿਹਦੇ ਨਾਲ ਨਫ਼ਰਤ ਪੈਦਾ ਹੋ ਜਾਏ। ਭਰਾਵਾਂ ਵਿੱਚ ਵੀ ਹੋ ਸਕਦਾ, ਪਿਓ ਪੁੱਤਰ ਵੀ ਹੋ ਸਕਦਾ, ਨੂੰ ਸੱਸ ਵਿੱਚ ਵੀ ਹੋ ਸਕਦਾ। ਪਹਿਲਾਂ ਥੋੜੀ ਥੋੜੀ ਅੱਗ ਸੁਲਗਦੀ ਏ, ਬੰਦਾ ਦੱਸਦਾ ਨੀ ਕਿਸੇ ਨੂੰ। ਉਦੋਂ ਬਾਅਦ ਫਿਰ ਜੇ ਕਿ ਨਾਲ ਹੋਰ ਮਿਲ ਜਾਏ, ਇਹ ਫਿਰ ਭਖਣ ਲੱਗ ਪੈਂਦੀ ਏ, ਕਿਉਂਕਿ ਜਿਹਦੇ ਨਾਲ ਵਿਰੋਧ ਹੋਵੇ ਉਹਦੇ ਬਾਰੇ ਕੋਈ ਚੁਗਲੀਆਂ ਕਰਨੀਆਂ ਸ਼ੁਰੂ ਕਰਦਾ। ਪਰਿਵਾਰ ਵਿੱਚ ਵੀ ਯਾਦ ਰੱਖਿਓ, ਇਹੋ ਜਿਹੇ ਬੰਦੇ ਤੁਹਾਨੂੰ ਹਰ ਸ਼ਹਿਰ ਵਿੱਚ ਮਿਲਣਗੇ, ਜਿਹੜੇ ਸੁਲਗ ਦੀ ਹੋਈ ਨੂੰ ਭਖਾ ਦਿੰਦੇ ਆ। ਅੱਗ ਅੰਦਰ ਹੈ ਨਫ਼ਰਤ ਦੀ, ਹੁਣ ਨਾਲ ਚੁਗਲੀਆਂ ਕਰਨ ਵਾਲੇ ਨੇ ਭਖਾ ਦਿੱਤੀ। ਜਦੋਂ ਅੰਦਰ ਅੱਗ ਭਖ ਗਈ, ਸਾੜਾ ਪੈਦਾ ਹੋ ਗਿਆ, ਫਿਰ ਉਹ ਮੱਚਦੀ ਹੈ, ਅੱਗ ਬਲਦੀ ਹੈ, ਫਿਰ ਬੰਦਾ ਜ਼ਬਾਨ ਤੋਂ ਬੋਲ ਵੀ ਬੋਲਦਾ, ਸੱਚੀ ਮੁੱਚੀ ਗਾਲਾਂ ਕੱਢਣ ਤੱਕ ਜਾਂਦਾ, ਮਾਰਨ ਤੱਕ ਜਾਂਦਾ। ਫਿਰ ਕਈ ਵਾਰੀ ਚੌਥਾ ਸਟੈਪ ਆਉਂਦਾ ਕਿ ਜਿਹੜਾ ਬੰਦਾ ਅੰਦਰੋਂ ਬਲ ਲੱਗ ਪਏ ਨਾ, ਕੁਝ ਦਿਨਾਂ ਬਾਅਦ ਉਹਦਾ ਅੰਦਰ ਗੁਣ ਆਪਣੇ ਆਪ ਹੀ ਸੜਨੇ ਸ਼ੁਰੂ ਹੋ ਜਾਂਦੇ ਆ। ਇਹ ਚਾਰ ਗੱਲਾਂ ਮੇਰੀਆਂ ਚੇਤੇ ਰੱਖਿਓ। ਅੰਗ ਅੱਗ ਉਹਨਾਂ ਦੇ ਅੰਦਰ ਸੁਲਗ ਲਈ ਸੀ। ਪਿਰਥੀ ਚੰਦ ਦੇ ਬੰਦਿਆਂ ਦੀ ਸੰਗਤ ਮਿਲ ਗਈ, ਇਹ ਭਖਣੀ ਸ਼ੁਰੂ ਹੋ ਗਈ, ਭਖਣ ਤੋਂ ਬਾਅਦ ਇਹ ਬਲ ਉੱਠੀ। ਜਦੋਂ ਬਲੀ ਤੇ ਅੰਦਰ ਜਦੋਂ ਸੜਨਾ ਸ਼ੁਰੂ ਹੋ ਗਿਆ, ਉਧਰੋਂ ਇਹਦੀ ਬੇਟੀ ਦੇ ਵਿਆਹ ਦਾ ਸਮਾਂ ਆ ਗਿਆ। ਇਹਨੇ ਗੁਰੂ ਅਰਜੁਨ ਦੇਵ ਜੀ ਨੂੰ ਕਿਹਾ, ਜੀ ਮੇਰੀ ਬੇਟੀ ਦਾ ਵਿਆਹ ਹੈ। ਦੋਨੋਂ ਭਰਾ ਗਏ ਵੀ ਸਾਡੀ ਬੇਟੀ ਦਾ ਵਿਆਹ ਹੈ ਤੇ ਸਾਨੂੰ ਪੈਸੇ ਚਾਹੀਦੇ ਨੇ। ਅਜੇ ਮਹਾਰਾਜ ਨੇ ਕਿਹਾ ਵੀ ਲੰਗਰ ਦੀ ਨਾਕਾਬੰਦੀ ਸੀ। ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਆ, ਗੁਰੂ ਕੇ ਰਬਾਬੀਓ, ਸ਼ਬਦ ਗਾਵਣ ਹਾਰਿਓ, ਸ਼ਬਦ ਸੰਗਤ ਨੂੰ ਸੁਣਾਉਣ ਵਾਲਿਓ, ਤੁਸੀਂ ਭਰੋਸੇ ਯਕੀਨ ਤੇ ਜੀਓ, ਗੁਰੂ ਨਾਨਕ ਸਾਹਿਬ ਤੁਹਾਡੇ ਕਾਰਜ ਰਾਸ ਕਰਨਗੇ। ਮੈਂ ਇੱਕ ਪੱਖ ਨਹੀਂ ਰੱਖਣਾ, ਮੈਂ ਦੋਨੋਂ ਪੱਖ ਰੱਖਣੇ ਚਾਹੁੰਦਾ ਬਾਬਾ ਸੱਤਾ ਬਲਵੰਡ ਜੀ ਲਈ। ਇਹਨਾਂ ਕਿਹਾ, ਜੀ ਤੁਸੀਂ ਇੱਕ ਕੰਮ ਕਰੋ, ਜਿਹੜੀ ਚੜ੍ਹਤ ਤੁਹਾਨੂੰ ਆਉਂਦੀ ਹੈ, ਮਾਇਆ ਆਉਂਦੀ ਏ, ਇਹ ਸਾਰੀ ਇੱਕ ਦਿਨ ਦੀ ਚੜ੍ਹਤ ਜਾਂ ਗੋਲਕ ਕਹਿ ਲੋ, ਸਾਨੂੰ ਦੇ ਦਿਓ। ਮਹਾਰਾਜ ਮੁਸਕਰਾ ਪਏ, ਕਹਿਣ ਲੱਗੇ, ਨਹੀਂ ਇਹ ਗੁਰੂ ਕੀ ਸੰਗਤ ਦੀ ਕਹਿ। ਕਹਿੰਦੇ ਨਹੀਂ ਜੀ। ਮਹਾਰਾਜ ਜੀ ਨੇ ਕਿਹਾ, ਚਲੋ ਠੀਕ। ਦੂਜੇ ਦਿਨ ਕੀ ਹੋਇਆ, ਬਾਰਿਸ਼ ਪੈ ਗਈ, ਰੱਬ ਦੀ ਕਰਨੀ, ਸੰਗਤ ਆਈ ਨਹੀਂ ਇੰਨੀ ਜ਼ਿਆਦਾ ਤੇ ਚੜ੍ਹਤ ਇੰਨੀ ਨਹੀਂ ਹੋਈ। ਤੇ ਉਹਨਾਂ ਦੋਨਾਂ ਭਰਾਵਾਂ ਨੇ ਮੈਂ ਬੇਨਤੀ ਕੀਤੀ, ਸਗੋਂ ਸੁਲਗ ਤਾਂ ਰਹੇ ਸਨ। ਉਹਨਾਂ ਦੋਨਾਂ ਭਰਾਵਾਂ ਨੇ ਕਹਿ ਦਿੱਤਾ, ਤੁਸੀਂ ਜਾਣ ਬੁੱਝ ਕੇ ਕੀਤਾ, ਸੰਗਤ ਨੂੰ ਰੋਕ ਦਿੱਤਾ ਤਾਂ ਸੰਗਤ ਨਹੀਂ ਆਈ। ਯਾਦ ਰੱਖੋ, ਜਦੋਂ ਬੰਦਾ ਅੰਦਰੋਂ ਧਾਰਨ ਕਰ ਲੈ ਮੈਂ ਝਗੜਾ ਕਰਨਾ ਹੀ ਕਰਨਾ, ਉਦੋਂ ਨਿੱਕੀ ਜਾਂ ਮੋਢਾ ਵੀ ਵੱਜ ਜਾਏ ਤੇ ਅਗਲਾ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਕੀਤੀ ਹੈ। ਜਿਹੜਾ ਲੜਾਈ ਕਰਨ ਵਾਲਾ ਬੰਦਾ ਹੈ ਨਾ, ਉਹਨੂੰ ਸਿਰਫ ਬਹਾਨਾ ਚਾਹੀਦਾ। ਤੇ ਜਦੋਂ ਸੁਹਿਰਦਤਾ ਨਾਲ ਮਿੱਤਰਤਾ ਕਾਇਮ ਰੱਖਣੀ ਹੋਵੇ ਤੇ ਕਿਸੇ ਦੇ ਸ਼ਸਤਰ ਮਾਰਿਆ ਹੱਥ ਵੀ ਵੱਢਿਆ ਜਾਏ ਤਾਂ ਵੀ ਕਹਿੰਦਾ ਕੋਈ ਗੱਲ ਨਹੀਂ, ਤੂੰ ਮਹਿਸੂਸ ਨਾ ਕਰੀ ਤੂੰ ਕਿਹੜਾ ਜਾਣ ਕੇ ਕੀਤਾ। ਉਹ ਇਹਦਾ ਮਤਲਬ ਉਹਨਾਂ ਦਾ ਅੰਦਰ ਪ੍ਰਪੇਅਰ ਸੀ ਝਗੜਾ ਕਰਨ ਲਈ। ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਤੁਸੀਂ ਜਾਣ ਬੁੱਝ ਕੇ ਰੋਕ ਦਿੱਤਾ। ਹੋਇਆ ਕੀ ਜੀ, ਸਤਿਗੁਰਾਂ ਨੇ ਸਮਝਾਇਆ, ਪਰ ਇਹ ਦੂਜੇ ਦਿਨ ਕੀਰਤਨ ਕਰਨ ਲਈ ਆਏ। ਇਸੇ ਤਰ੍ਹਾਂ ਸੰਗਤ ਬਹੁਤ ਇਕੱਠੀ ਹੋਈ। ਕੀਰਤਨ ਕਰਨ ਹੀ ਆਏ। ਧੰਨ ਗੁਰੂ ਅਰਜੁਨ ਦੇ ਮਹਾਰਾਜ ਬੈਠੇ ਨੇ, ਪੁੱਛਿਆ ਰਬਾਬੀ ਨਹੀਂ ਆਏ, ਸਿੱਖ ਨੂੰ ਭੇਜਿਆ। ਇਹਨਾਂ ਦਾ ਘਰ ਜਿਹੜੇ ਅੰਮ੍ਰਿਤਸਰ ਗਏ ਹੋਣਗੇ, ਭਾਈ ਸਾਲੋ ਦਾ ਇੱਕ ਟੋਬਾ ਹੈ, ਮੈਂ ਨਾਂ ਸਾਰੇ ਗਿਣੀ ਜਾਂਦਾ ਵਾ, ਜਦੋਂ ਜਾਓਗੇ ਤੇ ਦਰਸ਼ਨ ਕਰਿਓ। ਭਾਈ ਸਾਲੋ ਗੁਰੂ ਕਾ ਕੋਤਵਾਲ ਕਿਹਾ ਜਾਂਦਾ ਸੀ, ਇਹਦਾ ਟੋਬਾ ਹੈ। ਇਹਦੇ ਪਾਸੇ ਕਹਿੰਦੇ ਨੇ ਇਹਨਾਂ ਦਾ ਘਰ ਸੀ। ਸਿੱਖ ਬੁਲਾਉਣ ਵਾਸਤੇ ਗਏ ਜੀ ਭਾਈ ਬਲਵੰਤ ਜੀ ਨੂੰ, ਭਾਈ ਸੱਤਾ ਜੀ ਨੂੰ, ਆਓ ਕੀਰਤਨ ਕਰੋ। ਕਹਿਣ ਲੱਗੇ ਸੀ ਕੀਰਤਨ ਕਰਨ ਨਹੀਂ ਜਾਣਾ, ਜਵਾਬ ਦੇ ਦਿੱਤਾ। ਦੂਜੀ ਵਾਰੀ ਫਿਰ ਸਿੱਖ ਭੇਜੇ, ਨਹੀਂ ਗਏ, ਸੰਗਤ ਇਕੱਠੀ ਹੋ ਗਈ, ਕੀਰਤਨ ਕਰਨ ਵਾਲਾ ਕੋਈ ਨਹੀਂ। ਉਸ ਵਕਤ ਫਿਰ ਧੰਨ ਗੁਰੂ ਅਰਜੁਨ ਦੇਵ ਆਪ ਚੱਲ ਕੇ ਗਏ। ਕਦੀ ਦੇਖੋ, ਇਹੀ ਤਾਂ ਇੱਕ ਹੈ। ਗੁਰੂ ਅਰਜੁਨ ਦੇਵ ਵਚਨ ਕਰਦੇ ਆ, ਜਿਹੜਾ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖੇਗਾ ਉਹ ਸਭ ਤੋਂ ਉੱਚਾ ਹੋਵੇਗਾ। ਜਿਹੜਾ ਆਪਣੇ ਆਪ ਨੂੰ ਸਾਰੀ ਜ਼ਿੰਦਗੀ ਭਲਾ ਭਲਾ ਕਹੀ ਜਾਏ, ਦੂਜਿਆਂ ਨੂੰ ਮਾੜਾ ਕਹੀ ਜਾਏ, ਉਹ ਜ਼ਿੰਦਗੀ ਵਿੱਚ ਕਦੀ ਉੱਚਾ ਨਹੀਂ ਉੱਠ ਸਕਦਾ। ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਏ ਸਭ ਤੇ ਉੱਚਾ। ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਦੇਖੋ ਗੁਰੂ ਅਰਜੁਨ ਦੇਵ ਸ਼ਬਦ ਦੇ ਬਾਣੀ ਦੇ ਬੋਇਤ, ਸੱਚ ਸਿਰਜਣਹਾਰਾ ਪ੍ਰਤੱਖ ਹਰ। ਧੰਨ ਗੁਰੂ ਅਰਜੁਨ ਦੇਵ ਆਪ ਚੱਲ ਕੇ ਗਏ, ਇਹਨਾਂ ਦੇ ਬੂਹੇ ਅੱਗੇ ਖਲੋ ਕੇ ਆਵਾਜ਼ ਦਿੱਤੀ, ਭਾਈ ਸੱਤਾ ਜੀ, ਭਾਈ ਬਲਵੰਡ ਜੀ, ਆਓ, ਅਸੀਂ ਤੁਹਾਨੂੰ ਲੈਣ ਆਏ ਹਾਂ। ਬੱਚੀ ਦਾ ਵਿਆਹ ਗੁਰੂ ਨਾਨਕ ਸਾਹਿਬ ਮੇਰ ਕਰਨਗੇ, ਕਾਰਜ ਰਾਸ ਹੋਵੇਗਾ, ਦਰਵਾਜ਼ਾ ਖੋਲੋ, ਸਾਡੇ ਨਾਲ ਚੱਲੋ, ਸੰਗਤ ਤੁਹਾਡੀ ਇੰਤਜ਼ਾਰ ਕਰ ਰਹੀ ਹੈ, ਕੀਰਤਨ ਕਰੋ। ਉਹਨਾਂ ਨੇ ਜਿਹੜੇ ਸ਼ਬਦ ਕਹੇ, ਮੇਰੀ ਜ਼ਬਾਨ ਕੰਬਦੀ ਹੈ, ਮੈਂ ਹੁਣ ਨਾਲ ਦੂਜਾ ਪੱਖ ਵੀ ਰੱਖਣਾ, ਗੁਰੂ ਬੜਾ ਬਖਸ਼ਿੰਦ ਹੈ, ਬੋਲੇ ਨਹੀਂ ਪਹਿਲਾਂ। ਹਜ਼ੂਰ ਨੇ ਦੋ ਤਿੰਨ ਵਾਰ ਕਿਹਾ, ਅੰਦਰੋਂ ਆਵਾਜ਼ ਆਈ, ਅੱਜ ਤੋਂ ਬਾਅਦ ਅਸੀਂ ਤੁਹਾਡੇ ਕੋਲ ਕੀਰਤਨ ਨਹੀਂ ਕਰਨਾ। ਅੱਗੋਂ ਫਿਰ ਬੋਲਣ ਲੱਗੇ, ਅੱਜ ਹੀ ਪਤਾ ਲੱਗ ਗਿਆ ਅਸੀਂ ਕੀਰਤਨ ਕਰਨੇ ਆ ਤੇ ਸੰਗਤ ਇਕੱਠੀ ਹੁੰਦੀ ਹੈ, ਜਿੱਥੇ ਮਰਜ਼ੀ ਕੀਰਤਨ ਕਰਾਂਗੇ ਸੰਗਤ ਉੱਥੇ ਇਕੱਠੀ ਹੋ ਜਾਏਗੀ, ਅਸੀਂ ਗੁਰੂ ਵੀ ਬਣਾ ਸਕਨੇ ਖਾਂ। ਚਲੋ ਇੰਨੀਆਂ ਗੱਲਾਂ ਕਹੀ ਗਏ ਮਹਾਰਾਜ ਨਿਮਰਤਾ ਚ, ਸੁਣੀ ਗਏ ਗਰੀਬੀ ਗਦਾ ਹਮਾਰੀ ਵਾਲਾ ਸਤਿਗੁਰੂ। ਉਹ ਬੰਦੇ ਵੱਧਦੇ ਵੱਧਦੇ ਇੱਥੋਂ ਤੱਕ ਪਹੁੰਚ ਗਏ, ਉਹਨਾਂ ਸ਼ਬਦ ਕਹਿ ਦਿੱਤਾ ਜੀ, ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਸੀ ਜੇ ਮਰਦਾਨਾ ਰਬਾਬ ਨਾ ਵਜਾਉਂਦਾ ਤਾਂ। ਇਹ ਸ਼ਬਦ ਸੁਣਨ ਦੀ ਦੇਰ ਸੀ। ਭਾਈ ਮਰਦਾਨਾ ਤਾਂ ਮੁਹੱਬਤ ਹੀ ਬੜੀ ਕਰਦੇ ਨੇ ਆਪਾਂ ਬਾਚੇ, ਕਿ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ ਸੀ। ਜਦੋਂ ਨਿੰਦਿਆ ਤੇ ਬੋਲ ਕਹੇ ਤੇ ਗੁਰੂ ਅਰਜੁਨ ਦੇਵ ਜੀ ਦੇ ਮੁੱਖ ਚੋਂ ਸੁਭਾਵਕ ਹੀ ਇਹ ਸ਼ਬਦ ਨਿਕਲ ਆਇਆ, ਕਹਿਣ ਲੱਗੇ ਇਹ ਫਿੱਟ ਗਏ ਨੇ। ਦੇਖੋ ਸ਼ਬਦ ਸੁਭਾਵਕ, ਮੈਂ ਕਿਹਾ ਇਹ ਫਿੱਟ ਗਏ ਨੇ, ਫਿੱਟ ਗਏ ਨੇ, ਅਸੀਂ ਚਲੋ ਆਪ ਕੀਰਤਨ ਕਰਾਂਗੇ। ਨਾਲ ਕਿਹਾ ਕਿ ਜਿਹੜਾ ਇਹਨਾਂ ਨੂੰ ਸਾਡੇ ਕੋਲ ਲੈ ਕੇ ਆਏਗਾ ਉਹਨੂੰ ਨਸ਼ਰ ਕੀਤਾ ਜਾਏਗਾ। ਅਸੀਂ ਆਏ ਸਾਂ, ਸਾਨੂੰ ਜੋ ਮਰਜ਼ੀ ਬੋਲ ਦਿੰਦੇ, ਜੋ ਮਰਜ਼ੀ ਲਫ਼ਜ਼ ਕਹਿੰਦੇ, ਪਰ ਤੁਸੀਂ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਜਿਨ੍ਹਾਂ ਬਾਰੇ ਗੁਰੂ ਅਰਜੁਨ ਦੇਵ ਖੁਦ ਕਹਿੰਦੇ ਆ ਕਿ ਗਿਆਨ ਧਿਆਨ ਕਿਚ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਨ੍ਹਾਂ ਬਾਰੇ ਹਜ਼ੂਰ ਕੇ ਬਚਨ ਕਰਦੇ ਆ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਨ੍ਹਾਂ ਬਾਰੇ ਗੁਰੂ ਅਰਜੁਨ ਦੇਵ ਦੇ ਬਚਨ ਨੇ, ਧਰਨ ਸਵੰਨੀ ਖੜ ਰਤਨ ਜੁੜਾਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਜ ਸੁਹੇਲੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ। ਜਿਨ੍ਹਾਂ ਬਾਰੇ ਗੁਰੂ ਅਰਜੁਨ ਦੇਵ ਕਹਿੰਦੇ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਜਦੋਂ ਇਹ ਹਜ਼ੂਰ ਦੇ ਸੰਬੰਧ ਵਿੱਚ ਕਿਹਾ, ਮਹਾਰਾਜ ਆ ਗਏ ਗੁਰਮੁਖੋ, ਉੱਥੇ ਫਿਰ ਸਤਿਗੁਰੂ ਨੇ ਰਬਾਬ ਦੀ ਥਾਂ ਤੇ ਇੱਕ ਨਵਾਂ ਸਾਜ਼ ਪ੍ਰਚਲਿਤ ਕੀਤਾ। ਇਹ ਬੇਨਤੀ ਸੁਣਿਓ, ਪਹਿਲਾਂ ਰਬਾਬ ਹੈ, ਰਬਾਬ ਬਾਅਦ ਵਿੱਚ ਵੀ ਵੱਜਦੀ ਰਹੀ, ਫਿਰ ਸਤਿਗੁਰਾਂ ਨੇ ਸਰੰਦਾ ਤਿਆਰ ਕਰਵਾਇਆ। ਇਹ ਸਰੰਦਾ ਗੁਰੂ ਅਰਜੁਨ ਦੇਵ ਨੇ ਆਪ ਵਜਾਇਆ, ਇਹ ਵੀ ਸਾਜ਼ ਤੰਤੀ ਹੈ, ਮਹਾਰਾਜ ਨੇ ਆਪ ਸਰੰਦਾ ਵਜਾਇਆ। ਉਸ ਤੋਂ ਬਾਅਦ ਸਿੱਖਾਂ ਨੂੰ ਕਿਹਾ, ਆਓ ਭਾਈ ਝਾੜੂ, ਭਾਈ ਮੁਕੰਦਾ, ਭਾਈ ਬੂਲਾ ਭਾਈ ਪਾਧਾ, ਹਜ਼ੂਰ ਨੇ ਕਿਹਾ ਪਕੜੋ ਸਾਂਝ, ਤੁਸੀਂ ਕੀਰਤਨ ਕਰੋ। ਉਸ ਦਿਨ ਬਚਨ ਕੀਤਾ, ਅੱਜ ਤੱਕ ਰਬਾਬੀ ਕੀਰਤਨ ਕਰਦੇ ਨੇ, ਅੱਜ ਤੋਂ ਬਾਅਦ ਸਿੱਖੋ ਕੀਰਤਨ ਵੀ ਤੁਹਾਡੀ ਝੋਲੀ ਵਿੱਚ ਪਾ ਦਿੱਤਾ, ਮੇਰੇ ਕੀਰਤੀ ਸਿੱਖ ਕੀਰਤਨ ਕਰਨਗੇ। ਯਾਦ ਰੱਖੋ ਉਦੋਂ ਫਿਰ ਰਾਗੀ ਸ਼ੁਰੂ ਹੁੰਦੇ ਨੇ। ਮੈਂ ਬੇਨਤੀ ਕੀਤੀ ਰਬਾਬੀ ਆ ਜਿਹੜਾ ਆਪ ਜੀ ਅੱਜ ਕੀਰਤਨ ਕਰ ਰਹੇ ਹੋ, ਆਪ ਜੀ ਦੇ ਬੱਚੇ ਕੀਰਤਨ ਕਰਦੇ ਆ, ਬੱਚੀਆਂ ਕੀਰਤਨ ਕਰਦੀਆਂ ਨੇ, ਇਹ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਦੇਣ ਹੈ। ਮਹਾਰਾਜ ਜੀ ਨੇ ਕੀਰਤਨ ਸਿੱਖਾਂ ਨੇ ਸ਼ੁਰੂ ਕਰ ਦਿੱਤਾ ਜੀ, ਫਿਰ ਗੁਰੂ ਅਰਜਨ ਦੇਵ ਦੀ ਬਖਸ਼ਿਸ਼ ਹੋਵੇ। ਸਮਾਂ ਲੰਘ ਗਿਆ, ਮੈਂ ਗੱਲ ਜ਼ਿਆਦਾ ਲਮਕਾਵਾਂਗਾ ਨਹੀਂ। ਇਹ ਦੋਨੋਂ ਭਰਾ ਜਦੋਂ ਪਤਾ ਲੱਗ ਗਿਆ ਜੀ, ਇਹ ਤਾਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕੀਤੀ। ਯਾਦ ਰੱਖੋ ਸਿੱਖ ਪਿੰਡੇ ਤੇ ਸਭ ਕੁਝ ਹੰਡਾ ਲਏਗਾ, ਗਰੀਬੀ ਨੂੰ, ਬਿਮਾਰੀ ਨੂੰ, ਰੋਗ ਨੂੰ, ਆਪਣੀ ਨਿੱਜੀ ਬੇਇੱਜ਼ਤੀ ਤੱਕ ਵੀ ਬਰਦਾਸ਼ਤ ਕਰ ਜਾਂਦਾ, ਪਰ ਜਦੋਂ ਇਹਦੇ ਗੁਰੂ ਬਾਰੇ ਕੋਈ ਅਪਮਾਨਜਨਕ ਸ਼ਬਦ ਬੋਲਦਾ ਨਾ, ਮਰ ਜਾਂਦਾ, ਪਰ ਗੁਰੂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ। ਤੇ ਇਹ ਸਿੱਖ ਨੂੰ ਗੁਰੂ ਨੇ ਦਾਤ ਦਿੱਤੀ। ਜਦੋਂ ਪਤਾ ਲੱਗਾ ਵੀ ਇਹਨਾਂ ਨਿੰਦਿਆ ਕੀਤੀ, ਤੇ ਮਹਾਰਾਜ ਨੇ ਕਿਹਾ ਕੋਈ ਮੇਰਾ ਸਿੱਖ ਇਹਨਾਂ ਨੂੰ ਮੂੰਹ ਨਾ ਲਾਵੇ। ਪਿਆਰੋ ਸੱਚੀ ਗੱਲ, ਜੇ ਦੋਨੋਂ ਭਰਾ ਘਰ ਬੈਠੇ ਨੇ, ਕੋਈ ਮਿਲਣ ਵਾਸਤੇ ਨਹੀਂ ਆਉਂਦਾ। ਜਦੋਂ ਬਾਹਰ ਕਿਤੇ ਨਿਕਲਦੇ ਨੇ, ਸਿੱਖ ਪਰਦੇ ਕਰ ਲੈਂਦੇ ਨੇ, ਸੱਚ ਇਹ ਵੀ ਆਪਣੇ ਬੂਹੇ ਬੰਦ ਕਰ ਲੈਂਦੇ ਨੇ, ਹੁਣ ਕੋਈ ਕੀਰਤਨ ਨਹੀਂ ਸੁਣ ਰਿਹਾ। ਇੱਥੇ ਮੈਂ ਇੱਕ ਆਪ ਨੂੰ ਬੇਨਤੀ ਕਰਨ ਲੱਗਾ, ਧਿਆਨ ਨਾਲ ਸੁਣੋ ਮੇਰੀ ਗੱਲ ਨੂੰ। ਰਾਗ ਦਾ ਹੁਨਰ ਹੋਣਾ ਬੜੀ ਵੱਡੀ ਗੱਲ ਹੈ, ਗੁਰਬਾਣੀ ਕੰਠ ਹੋਣੀ ਇਹ ਵੀ ਬੜੀ ਵੱਡੀ ਗੱਲ ਹੈ, ਤੇ ਸਾਜ ਨੂੰ ਵਜਾਣਾ ਇਹ ਵੀ ਬੜੀ ਮਿਹਨਤ ਹੈ। ਸਭ ਕੁਝ ਹੋਣ ਦੇ ਬਾਵਜੂਦ ਜੇ ਗੁਰੂ ਕਿਰਪਾ ਨਾ ਹੋਵੇ ਤੇ ਕੁਛ ਵੀ ਫਲੀਭੂਤ ਨਹੀਂ ਹੁੰਦਾ। ਕੀ ਭਾਈ ਸੱਤਾ ਬਲਵੰਡ ਜੀ ਨੂੰ ਆਸਾਂ ਕੀ ਵਾਰ ਭੁੱਲ ਗਈ ਸੀ? ਕੀ ਉਹਨਾਂ ਨੂੰ ਰਬਾਬ ਵਜਾਣੀ ਭੁੱਲ ਗਈ ਹੈ ਗੁਰਮੁਖੋ? ਕੀ ਉਹਨਾਂ ਨੂੰ ਪੜਤਾਲਾਂ ਗਾਉਣੀਆਂ ਭੁੱਲ ਗਈਆਂ ਨੇ? ਕੀ ਉਹਨਾਂ ਨੂੰ ਅਲਾਪ ਕਰਨਾ ਭੁੱਲ ਗਿਆ? ਰਾਗ ਦਾ ਹੁਨਰ ਵੀ ਹੈ, ਸਾਜ ਦਾ ਹੁਨਰ ਵੀ ਹੈ, ਆਵਾਜ਼ ਵੀ ਹੈ, ਅੰਦਾਜ਼ ਵੀ ਹੈ, ਪਰਵਾਜ਼ ਵੀ ਹੈ, ਪਰ ਅਸਲ ਚ ਜਿਹੜਾ ਮੇਹਰਾਂ ਦਾ ਦਾਤਾ ਸੀ ਨਾ, ਉਹਨੇ ਅੰਦਰੋਂ ਉਹਦੇ ਨਾਲੋਂ ਕਨੈਕਸ਼ਨ ਟੁੱਟ ਗਿਆ ਤੇ ਸਭ ਕੁਝ ਹੀ ਵਿਰਥਾ ਹੋ ਗਿਆ। ਇੱਥੇ ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇਣਾ। ਜਦੋਂ ਸਾਡੇ ਅੰਬ ਪੱਕਦੇ ਨਾ ਜੀ ਸਾਉਣ ਦੇ ਮਹੀਨੇ ਚ, ਹੁਣ ਤਾਂ ਚਲੋ 12 ਮਹੀਨੇ ਚੱਲਦੇ ਨੇ, ਉਂਜ ਵੈਸੇ ਯਾਦ ਰੱਖਿਓ ਬਿਮਾਰੀਆਂ ਦਾ ਕਾਰਨ ਵੀ ਇਹ ਵੇ ਕਿ ਅਸੀਂ ਬੇਮੌਸਮੀਆਂ ਚੀਜ਼ਾਂ ਖਾਂਦੇ ਹਾਂ। ਜੋ ਕੁਦਰਤ ਨੇ ਜਿਸ ਮੌਸਮ ਚ ਪੈਦਾ ਕੀਤੀ ਉਹ ਚ ਖਾਓ। ਕਦੀ ਤੁਸੀਂ ਦੇਖਿਓ, ਅੱਜ ਕੱਲ ਮੇਰਾ ਵਿਸ਼ਾ ਨੀ ਕੋਈ, ਮੈਂ ਡਾਕਟਰ ਨੀ, ਖੁਰਾਕ ਦੱਸਣੀ ਹੈ। ਜਦੋਂ ਅਸੀਂ ਕੁਦਰਤ ਨਾਲ ਸਰੀਰ ਨਾਲ ਕੋਈ ਵੀ ਛੇੜਛਾੜ ਕਰਾਂਗੇ, ਉਹਦੇ ਵਿੱਚੋਂ ਬਿਮਾਰੀ ਜ਼ਰੂਰ ਜਨਮ ਲਏਗੀ। ਰੁੱਤ ਦੀ ਸਬਜ਼ੀ, ਰੁੱਤ ਦਾ ਫਲ, ਅੰਬ ਤੁਸੀਂ ਲੱਗੇ ਦੇਖੇ ਹੋਣੇ ਨੇ ਰੁੱਖਾਂ ਨਾਲ। ਮੈਂ ਆਪ ਨੂੰ ਜਿਹੜੀ ਬੇਨਤੀ ਕਰਨ ਲੱਗਾ, ਜਦੋਂ ਅੰਦਰੋਂ ਕਿਰਪਾ ਮੁੱਕ ਜਾਏ ਨਾ, ਪਰ ਉਹ ਕਿਰਪਾ ਉਹ ਨਾ ਦੂਜੀ ਸਮਝੋ ਜਿਹੜਾ ਟੈਲੀਵਿਜ਼ਨ ਵਾਲਾ ਕਹਿੰਦਾ, ਸਮੋਸਾ ਖਾਓ, ਰਸਗੁੱਲਾ ਖਾਓ, ਹੈ ਕਾਲੇ ਬਸਤਰ ਪਹਿਨੋ। ਉਹ ਮੈਨੂੰ ਹੁਣ ਡਰ ਲੱਗਣ ਲੱਗ ਪਿਆ। ਇੱਕ ਦਿਨ ਮੈਂ ਕਥਾ ਕੀਤੀ ਕਿਰਪਾ ਦੀ, ਉਹ ਮੇਰਾ ਸੱਜਣ ਸੀ ਪ੍ਰੇਮੀ ਬਾਹਰ, ਕਹਿੰਦਾ ਭਾਈ ਸਾਹਿਬ ਕੀ ਥਾ ਮੈਂ ਤੁਹਾਡੀ ਸੁਣੀ, ਤੁਸੀਂ ਵਾਰ ਵਾਰ ਕਿਰਪਾ ਕਹਿੰਦੇ, ਮੈਨੂੰ ਧਿਆਨ ਉਹਦਾ ਆਈ ਜਾਂਦਾ ਸੀ। ਇਹ ਕਿਰਪਾ ਗੁਰੂ ਬਖਸ਼ਿਸ਼ ਹੈ। ਉਹ ਅੰਬ ਦੇ ਟਾਹਣੀ ਨੂੰ ਫਲ ਲੱਗਾ, ਇੱਕ ਫਲ ਪੱਕ ਚੁੱਕਾ, ਉਹਦਾ ਰੰਗ ਲਾਲ ਹੋ ਗਿਆ, ਰਸ ਚੋਂਦਾ, ਤੇ ਦੂਸਰਾ ਉਹਦੇ ਨਾਲ ਹੀ ਟਾਹਣੀ ਦੇ ਫਲ ਅੰਬ ਦਾ ਲੱਗਾ, ਉਹਦਾ ਰੰਗ ਕਾਲਾ ਸ਼ਾ ਪੱਥਰ ਦੀ ਤਰ੍ਹਾਂ ਪੱਕਾ ਹੋ ਗਿਆ, ਪਰ ਲੱਗਾ ਟਾਹਣੀ ਨਾਲ ਹੀ ਹੈ। ਤਵਚਾ ਕਰਕੇ ਜਾਂ ਛਿੱਲੜ ਕਰਕੇ ਮੈਂ ਬੇਨਤੀ ਕਰਾਂ, ਛਾਲ ਕਰਕੇ ਉਹ ਟਾਹਣੀ ਨਾਲ ਜੁੜਿਆ ਤੇ ਮਾਲੀ ਤੋੜਨ ਆ ਗਿਆ। ਕਬੀਰ ਸਾਹਿਬ ਜੀ ਨੇ ਸਮਝਾਇਆ, ਕਹਿਣ ਲੱਗੇ ਟਾਹਣੀ ਵੀ ਇੱਕ, ਰੁੱਖ ਵੀ ਇੱਕ, ਇੱਕ ਫਲ ਪੱਕ ਗਿਆ ਤੇ ਦੂਜਾ ਕਾਲਾ ਹੋ ਗਿਆ, ਉਹਦੇ ਅੰਦਰ ਰਸ ਵੀ ਨਹੀਂ ਭਰਿਆ ਪੱਥਰ ਦੀ ਤਰ੍ਹਾਂ। ਉਹਨਾਂ ਪੁੱਛ ਲਿਆ ਮਾਲੀ ਨੂੰ, ਜੀ ਇਹ ਕੀ ਕਾਰਨ? ਦੋਨੋਂ ਛਿਲਕੇ ਕਰਕੇ ਤਾਂ ਫਲ ਰੁੱਖ ਦੀ ਟਾਹਣੀ ਨੂੰ ਲੱਗੇ, ਇੱਕ ਲਾਲ ਰਸ ਨਾਲ ਭਰਿਆ, ਦੂਜਾ ਕਾਲਾ ਕਿਉਂ? ਮਾਲੀ ਨੇ ਉੱਤਰ ਦਿੱਤਾ, ਜਿਹੜਾ ਕਾਲਾ ਪੈ ਗਿਆ, ਜਿੱਦਣ ਤੇਜ਼ ਹਵਾ ਆਈ ਸੀ ਉਦੋਂ ਅੰਦਰੋਂ ਇਹ ਟਾਹਣੀ ਨਾਲੋਂ ਅੰਦਰੋਂ ਟੁੱਟ ਚੁੱਕਾ, ਬਾਹਰ ਛਿੱਲੜ ਕਰਕੇ ਜੁੜਿਆ, ਜਿਹੜੇ ਬਾਹਰੋਂ ਜੁੜੇ ਹੋਣ ਤੇ ਅੰਦਰੋਂ ਟੁੱਟ ਜਾਣ ਉਹਨਾਂ ਵਿੱਚ ਕਦੀ ਰਸ ਨਹੀਂ ਭਰਦਾ ਹੁੰਦਾ। ਯਾਦ ਰੱਖਿਓ, ਬਾਹਰੋਂ ਜਿੰਨੇ ਮਰਜ਼ੀ ਦਾਅਵੇ ਕਰੀਏ ਜੇ ਅੰਦਰ ਨਹੀਂ ਥਾਂ। ਸੱਚੀ ਮਹਾਰਾਜ ਨੇ ਕਿਹਾ, ਕਬੀਰ ਫਲ ਲਾਗੇ ਫਲਨ, ਪਾਕਣ ਲਾਗੇ ਆਂਬ, ਜਾਏ ਪਹੁੰਚੇ ਖਸਮ ਕੇ ਜੋ ਬੀਚ ਨਾ ਖਾਹੀ ਕਾਮ। ਮੁੱਖ ਦੀ ਗੱਲ ਕੀਜੀ, ਭੁੱਖ ਦੁੱਖ ਦੋਨਾਂ ਰਬਾਬੀਆਂ ਤੇ ਆ ਗਿਆ। ਉਸ ਤੋਂ ਬਾਅਦ ਇੱਕ ਭਾਣਾ ਹੋਰ ਵਾਪਰ ਗਿਆ, ਸਰੀਰ ਨੂੰ ਰੋਗ ਲੱਗ ਗਿਆ। ਕਈ ਸੱਜਣ ਪੱਕਾ ਰੋਗ ਕਹਿੰਦੇ ਆ। ਮੈਂ ਵੇਖੋ ਇੱਕ ਪੱਖ ਨੀ, ਨੈਗੇਟਿਵ ਨੀ ਮੈਂ ਕਹਿ ਰਿਹਾ, ਜੋ ਵਾਪਰਿਆ। ਹੁਣ ਕੋਈ ਮੂੰਹ ਨੀ ਲਾਂਦਾ, ਕੋਈ ਬੁਲਾਉਂਦਾ ਨਹੀਂ। ਅਖੀਰ ਤੇ ਇਹ ਲਾਹੌਰ ਗਏ। ਭਾਈ ਸਾਹਿਬ, ਭਾਈ ਲੱਦਾ ਜੀ ਬੜੇ ਪਰਉਪਕਾਰੀ ਸਨ। ਭਾਈ ਲੱਦਾ ਸਾਹਿਬ ਦੇ ਘਰ ਗਏ, ਉਹ ਪਹਿਲਾਂ ਤਾਂ ਮਿਲੇ ਨੀ, ਪਰਦਾ ਕਰਕੇ ਮਿਲੇ। ਪਰ ਗੁਰਮੁਖੋ ਯਾਦ ਰੱਖੋ, ਸਿੱਖ ਤੋਂ ਵੀ ਕੁਰਬਾਨ ਜਾਈਏ। ਉਹਨੇ ਆਪਣੇ ਆਪ ਨੂੰ ਨਸ਼ਰ ਕਰ ਲਿਆ, ਮੁੱਖ ਤੇ ਕਾਲਖ ਮਲੀ। ਸੱਚ ਇਵੇਂ ਕਿ ਪੁਰਾਣੇ ਕੱਪੜੇ ਪਾਏ, ਗਧੇ ਤੇ ਬੈਠ ਕੇ ਉਹ ਅੰਮ੍ਰਿਤਸਰ ਤੱਕ ਆਇਆ। ਅੱਗੇ ਅੱਗੇ ਢੋਲ ਵੱਜ ਰਿਹਾ ਸੀ, ਲਾਹੌਰ ਤੋਂ ਚੱਲਿਆ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਕਿਹਾ, ਜੀ ਇਹ ਅੱਜ ਇਹ ਢੋਲ ਕਿਉਂ ਵੱਜ ਰਿਹਾ? ਜਿਹੜੇ ਸਿੱਖ ਬਾਹਰ ਗਏ, ਅੱਖਾਂ ਨੇਤਰ ਜਲ ਪੂਰਤ ਸਨ, ਵਾਪਸ ਆਏ। ਕਹਿਣ ਲੱਗੇ, ਮਹਾਰਾਜ ਭਾਈ ਲੱਦਾ ਜੀ ਆਏ ਨੇ। ਹਜ਼ੂਰ ਨੇ ਕਿਹਾ, ਢੋਲ ਵਜਾਉਂਦੇ? ਉਹਨਾਂ ਦੱਸਿਆ, ਮਹਾਰਾਜ ਸੱਤਾ ਤੇ ਬਲਵੰਡ ਜੀ ਨਾਲ ਆਏ ਆ। ਹਜ਼ੂਰ ਨੇ ਕਿਹਾ, ਪਤਾ ਨੀ ਉਹਨਾਂ ਨੂੰ ਕਿ ਜਿਹੜਾ ਲੈ ਕੇ ਆਏਗਾ, ਸਿਫਾਰਿਸ਼ ਕਰੇਗਾ, ਉਹਨੂੰ ਨਸ਼ਰ ਕੀਤਾ ਜਾਏਗਾ? ਸਿੱਖ ਬੈਰਾਗ ਚਾ ਕੇ ਕਹਿੰਦਾ, ਨਹੀਂ ਮਹਾਰਾਜ ਜੀ, ਉਹ ਤਾਂ ਆਪਣੇ ਆਪ ਨੂੰ ਨਸ਼ਰ ਕਰਕੇ ਆਇਆ ਹੈ। ਨਸ਼ਰ ਦਾ ਮਤਲਬ ਆ, ਸਮਝ ਗਏ? ਧੰਨ ਗੁਰੂ ਅਰਜੁਨ ਦੇਵ ਆਪ ਗਏ। ਇਤਿਹਾਸ ਕਹਿੰਦਾ, ਭਾਈ ਲੱਦਾ ਸਾਹਿਬ ਜੀ ਵੱਲ ਦੇਖਿਆ, ਮੁੱਖ ਵਾਕੀ ਕਾਲਖ ਨਾਲ ਭਰਿਆ ਸੀ। ਸ੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦਾ ਟੀਕਾ, ਟਿੱਕੇ ਦੀ ਵਾਰ, ਕਦੀ ਉਹਨੂੰ ਧਿਆਨ ਨਾਲ ਉਹਦੀ ਉਥਾਨਕਾ ਪੜ੍ਹ ਕੇ ਦੇਖਿਓ, ਇੰਨਾ ਪਿਆਰ ਚ ਭਿੱਜ ਕੇ ਲਿਖਿਆ। ਮਹਾਰਾਜ ਕਹਿੰਦੇ ਨੇ, ਤੁਸੀਂ ਕਿੰਨਾ ਨੂੰ ਲੈ ਕੇ ਆਏ ਹੋ? ਸੱਤਾ ਬਲਵੰਡ ਦੋਨੋਂ ਭਰਾ ਖਲੋਤੇ ਨੇ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਿਹਾ, ਕਿੰਨਾ ਨੂੰ? ਭਾਈ ਲੱਦਾ ਸਾਹਿਬ ਦੇ ਬੋਲ ਸੁਣਿਓ, ਕਹਿੰਦਾ ਸਤਿਗੁਰੂ, ਬਚਨ ਕਰਦੇ ਨੇ, ਸਤਿਗੁਰੂ ਤੇਰੇ ਘਰ ਚੋਂ ਫਿਟਕਿਆ ਹੋਇਆਂ ਦਾ ਫਿਟਕਿਆ ਵਕੀਲ ਬਣ ਕੇ ਆਇਆ ਵਾਂ। ਫਿਰ ਬੇਨਤੀ, ਵਕੀਲ ਬਣ ਕੇ ਆਇਆ। ਮਹਾਰਾਜ ਕਹਿੰਦੇ, ਤੁਹਾਨੂੰ ਪਤਾ ਇਹਨਾਂ ਨੇ ਕੀਤਾ ਕੀ? ਅੱਗੋ ਭਾਈ ਸਾਹਿਬ ਕਹਿੰਦੇ, ਸਤਿਗੁਰੂ ਤੁਸੀਂ ਸਾਡੇ ਔਗਣ ਗੁਨਾਹ ਨਾ ਦੇਖੋ, ਤੁਸੀਂ ਆਪਣੀ ਕਿਰਪਾ ਵੱਲ ਦੇਖੋ, ਕਿਉਂਕਿ ਤੁਹਾਡਾ ਬੋਲ ਹੈ, ਤੁਹਾਡੇ ਬਚਨ ਨੇ ਬਾਣੀ ਦੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਬਾਣੀ ਦੇ ਬੋਲ ਨੇ, ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤਨਾ ਰਾਖਸ ਤੇਤੇ, ਰਾਹ ਮਈਆ ਕੋ ਬਾਰਕ ਤੇਰਾ, ਕਾਏ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਪੀ ਚੀਤਨਾ ਰਾਖਸ ਮਾਇਆ। ਮਾਂ ਦਾ ਹਿਰਦਾ ਸਤਿਗੁਰੂ ਦਾ ਹਿਰਦਾ ਮਾਂ ਵਰਗਾ ਹੈ। ਤੁਸੀਂ ਬਾਣੀ ਚ ਇਹ ਬਚਨ ਕਹਿਆ ਸੱਚੇ ਪਾਤਸ਼ਾਹ, ਕਿ ਜੈਸਾ ਬਾਲਕ ਭਾਏ ਸੁਪਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ, ਬੋੜ ਪਿਤਾ ਗੱਲ ਆਵੇ, ਪਿਛਲੇ ਅਵਗਣ ਬਖਸ਼ ਲੈ, ਪ੍ਰਭ ਆਗੈ ਮਾਰਗ ਪਾਵੇ। ਗੁਰਮੁਖੋ, ਗੁਰੂਦੇਵ ਨੇ ਭਾਈ ਲੱਦਾ ਜੀ ਦਾ ਮੁੱਖ ਆਪ ਧੋਤਾ, ਕੱਪੜੇ ਪਾਟੇ ਪੁਰਾਣੇ ਪਾਏ ਸਨ। ਇਤਿਹਾਸ ਕਹਿੰਦਾ, ਆਪਣਾ ਚੋਲਾ ਮੰਗਾ ਕੇ ਭਾਈ ਲੱਦਾ ਜੀ ਨੂੰ ਪਹਿਨਾਇਆ। ਸੱਤਾ ਬਲਵੰਡ ਜੀ ਮਿਲੇ। ਮੈਂ ਹੁਣ ਇੱਥੇ ਦੂਜਾ ਪੱਖ ਰੱਖਣ ਲੱਗਾ, ਕਿਉਂਕਿ ਸਾਡੇ ਲੋਕਾਂ ਦਾ ਸੁਭਾਅ ਹੈ, ਅੱਜ ਕੋਈ ਕੀਰਤਨੀਆਂ, ਮੰਨ ਲਓ ਕਿਸ ਕੋਈ ਵੀ ਕਹਿ, ਮੈਂ ਵੀ ਹੋ ਸਕਣਾ, ਅਸੀਂ ਇੱਕੋ ਦਮਕੇ ਨੇ, ਇਹ ਸੱਤਾ ਬਲਵੰਡ ਬਣ ਗਏ ਨੇ, ਇਹ ਹੰਕਾਰੀ ਹੋ ਗਏ ਨੇ। ਯਾਦ ਰੱਖਿਓ, ਗਲਤੀ ਜ਼ਿੰਦਗੀ ਚ ਹੋ ਗਈ, ਬੜੀ ਵੱਡੀ ਹੋਈ, ਪਰ ਜਦੋਂ ਵਾਪਸ ਆਏ ਤੇ ਗੁਰੂ ਨੇ ਇੰਨਾ ਕੁ ਘੁੱਟ ਕੇ ਸੀਨੇ ਨਾਲ ਆਇਆ, ਅੱਗੇ ਸਿਰਫ ਬਾਣੀ ਦੇ ਗਾਇਨ ਕਰਤਾ ਰਬਾਬੀ ਸਨ, ਹੁਣ ਬਾਣੀ ਦੇ ਉਚਾਰਨ ਕਰਤਾ ਵੀ ਬਣ ਗਏ। ਇਸ ਨੁਕਤੇ ਨੂੰ ਸੁਣਿਓ, ਅਸੀਂ ਇਹ ਨੁਕਤਾ ਤਾਂ ਭੁੱਲ ਜਾਂਦੇ ਹਾਂ, ਰੁੱਸ ਗਏ। ਮੈਂ ਵੀ ਸੁਣਾਇਆ ਕਿੰਨਾ ਸਮਾਂ ਰੁੱਸ ਗਏ। ਉਹ ਹੁਣ ਦੇਖੋ, ਜਦੋਂ ਬੰਦਾ ਰੁੱਸਣ ਤੋਂ ਬਾਅਦ ਵਾਪਸ ਆਉਂਦਾ, ਉਦੋਂ ਉਹਦੇ ਤੇ ਕਿਰਪਾ ਕੀ ਵਾਪਰ ਰਹੀ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੁੱਖ ਧੋਤਾ, ਦੋਨੋਂ ਪ੍ਰਹਾਰ ਧਾਈ ਕਰਕੇ ਗੁਰੂ ਅਰਜੁਨ ਦੇਵ ਦੇ ਚਰਨਾਂ ਚ ਡਿੱਗ ਪਏ। ਹਜ਼ੂਰ ਨੇ ਕਿਹਾ ਜਿਸ ਜ਼ਬਾਨ ਦੇ ਨਾਲ ਗੁਰੂ ਨਿੰਦਿਆ ਕੀਤੀ ਹੈ ਤੁਸੀਂ ਸਿਫਤ ਕਰੋਗੇ ਗੁਰੂ ਦੀ ਤੇ ਤੁਹਾਡੇ ਸਾਰੇ ਗੁਨਾਹ ਕੱਟੇ ਜਾਣਗੇ। ਦੋਨਾਂ ਭਰਾਵਾਂ ਨੇ ਇਸ਼ਨਾਨ ਕੀਤਾ। ਗੁਰਮੁਖੋ ਭਾਈ ਸੱਤਾ ਤੇ ਭਾਈ ਬਲਵੰਡ ਜੀ, ਮੈਂ ਤਾਂ ਕਿਹਾ ਵੀ ਇਸ ਘਰ ਦੇ ਰਬਾਬੀ ਕੇਵਲ ਬਾਣੀ ਗਾਉਣ ਵਾਲੇ ਨਹੀਂ, ਜਦੋਂ ਗੁਰੂ ਮੇਰ ਕਰਦਾ ਤੇ ਕੀਰਤਨ ਕਰਨ ਵਾਲਿਆਂ ਨੂੰ ਬਾਣੀ ਦੇ ਉਚਾਰਨ ਕਰਤਾ ਬਣਾ ਦਿੰਦਾ। ਭਾਈ ਸੱਤਾ ਬਲਵੰਡ ਜੀ ਨੇ ਆਪਣੀ ਰਸਨਾ ਤੋਂ ਵਾਰ ਗਾਇਨ ਕੀਤੀ ਹੈ, ਜਿਹੜੀ ਵਾਰ ਦਾ ਪਾਠ ਅਸੀਂ ਰਾਮਕਲੀ ਰਾਗ ਵਿੱਚ ਕਰਨੇ। ਮੈਂ ਥੋੜੀ ਜਿਹੀ ਉਸ ਸਬੰਧੀ ਬੇਨਤੀ ਕਰਨੀ ਹੈ। ਭਾਈ ਸਾਹਿਬ ਆ ਚੁੱਕੇ ਨੇ, ਦੇਖੋ ਇਹ ਵਾਰ ਦੀਆਂ 8 ਪੌੜੀਆਂ ਨੇ ਸੱਤਾ ਬਲਵੰਡ ਜੀ ਦੀਆਂ। ਇਹਦੇ ਵਿੱਚੋਂ ਬਲਵੰਡ ਜੀ, ਸੱਤਾ ਜੀ, ਅਖੀਰ ਵਾਲੀਆਂ ਜਿਹੜੀਆਂ 3 ਪੌੜੀਆਂ ਨੇ ਉਹ ਸੱਤਾ ਜੀ ਦੀਆਂ ਨੇ। ਉਹਨਾਂ ਨੇ 5 ਗੁਰੂ ਸਾਹਿਬਾਨਾਂ ਦਾ ਜ਼ਿਕਰ ਕੀਤਾ। ਇਹ ਠੇਠ ਬੋਲੀ ਜਿਹੜੀ ਹੈ, ਇੱਕ ਤਾਂ ਡੂਮਾਂ ਦੀ ਬੋਲੀ ਹੈ ਜੋ ਡੂਮ ਬੋਲਦੇ ਸਨ, ਖਾਸ ਕਰਕੇ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਦੇ ਨੇੜੇ ਜਿਹੜੀ ਬੋਲੀ ਬੋਲੀ ਜਾਂਦੀ ਸੀ ਇਹ ਉਹ ਬੋਲੀ ਸੀ। ਹੁਣ ਦੇਖੋ ਇੱਕ ਇੱਕ ਗੁਰੂ ਜੀ ਬਾਰੇ ਕੀ ਕਹਿੰਦੇ ਆ। ਇਹ ਉਂਝ ਮੈਂ ਬੇਨਤੀ ਕਰਾਂਗਾ, ਅੰਮ੍ਰਿਤ ਵੇਲੇ ਇਸ ਵਾਰ ਦਾ ਪਾਠ ਜ਼ਰੂਰ ਕਰਿਆ ਕਰੋ। ਭਾਈ ਹਰਬੰਸ ਸਿੰਘ, ਗਿਆਨੀ ਹਰਬੰਸ ਸਿੰਘ ਜੀ ਟੀਕਾ ਕਰੋ ਕਹਿੰਦੇ ਨੇ, ਜਿਸ ਬੰਦੇ ਨੂੰ ਸਕਿਨ, ਉਹਨਾਂ ਦਾ ਮੈਂ ਟੀਕੇ ਚ ਹਵਾਲਾ ਦੇ ਰਿਹਾ, ਜਿਸ ਬੰਦੇ ਨੂੰ ਸਕਿਨ ਦੀ ਪ੍ਰੋਬਲਮ ਹੋਵੇ ਉਹ ਸਤਿਗੁਰਾਂ ਦੇ ਇਸ ਅੰਮ੍ਰਿਤ ਬਚਨ ਨੂੰ ਭਾਵਨਾ ਸਹਿਤ ਪੜ੍ਹੇ, ਦਵਾਈ ਨਾਲ ਇਹ ਬਾਣੀ ਵੀ ਉਹਦੇ ਦੁੱਖ ਕੱਟ ਦਿੰਦੀ ਹੈ। 8 ਪੌੜੀਆਂ ਨੇ। ਹੁਣ ਤੁਸੀਂ ਦੇਖੋ, ਮੈਂ ਆਪ ਨੂੰ ਜਿਹੜੀ ਅਰਜ਼ ਕਰਨ ਲੱਗਾ ਇਹ ਤਾਂ ਸਭ ਨੂੰ ਚੇਤੇ, ਇੱਥੋਂ ਤੱਕ ਜਿਸ ਬੰਦੇ ਨੇ ਕਦੀ ਵੀ ਬਾਣੀ ਨਹੀਂ ਪੜ੍ਹੀ ਉਹ ਵੀ ਸਾਨੂੰ ਉਲਾਮੇ ਦੇਣ ਲੱਗ ਪੈਂਦਾ, ਦੇਖੋ ਜੇ ਇਹਦੇ ਸੱਤਾ ਬਲਵੰਡ ਬਣ ਗਏ। ਅਗਲਾ ਪੁੱਛੇ ਤੂੰ ਬਾਣੀ ਪੜ੍ਹ ਕੇ ਦੇਖੀ ਉਹਨਾਂ ਦੀ। ਇਹ ਸ਼ੁਰੂ ਕਰਦੇ ਆ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਸ਼ੁਰੂ ਹੁੰਦੀ ਹੈ, ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮ ਦੈ, ਦੇ ਗੁਣਾ ਸਤ ਭੈਣ ਭਾਰਾਵ ਹੈ ਭਾਰੰਗਤ ਦਾਨ ਪੜੀਮ ਦੈ, ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮ ਦੈ, ਲੈਣੇ ਧਰਿਓਨ ਛੱਤ ਸਿਰ ਧਰਿਓਨ, ਅੱਜ ਕੱਲ ਇਹ ਸ਼ਬਦ ਨਹੀਂ ਕੋਈ ਵਰਦਾ, ਲੈਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਮ ਦੈ, ਮਤ ਗੁਰ ਆਤਮ ਦੇਵ ਦੀ ਖੜਕ ਜ਼ੋਰ ਪ੍ਰਾਕੂਵੈ ਜੀ ਦੇ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੈ, ਸੈ ਟਿਕਾ ਦਿਤੋਸ ਜੀਵ ਦੈ। ਆ ਸ਼ਬਦ ਪੁਰਾਣੇ ਨੇ ਜੀ, ਦਿਤੋਸ ਲੈਣੇ ਧਰਿਓਨ। ਮੈਂ ਥੋੜੇ ਜਿਹੇ ਦੇ ਅਰਥ ਕਰ ਜਾਣਾ ਕਿਉਂਕਿ ਜ਼ਿਆਦਾ ਤੇ ਹੁਣ ਸਮਾਂ ਵੀ ਨਹੀਂ ਨਾ। ਜਿਹੜੀ ਜ਼ਬਾਨ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਨੂੰ ਕੌਣ ਜਾਣਦਾ, ਪਹਿਲੀ ਤੁਕ ਵਿੱਚ ਉਹਨਾਂ ਸਿਫਤ ਕੀਤੀ, ਮੇਰੇ ਗੁਰੂ ਨਾਨਕ ਸਾਹਿਬ ਜੀ ਤੇਰੇ ਨਾਮ ਨੂੰ ਤੁਹਾਡੀ ਵਡਿਆਈ ਨੂੰ ਕਰਤਾ ਪੁਰਖ ਨੇ ਉੱਚੀਆਂ ਕੀਤਾ। ਕਿਸੇ ਬੰਦੇ ਕੋਈ ਜ਼ਬਾਨ ਤੇ ਸ਼ਬਦ ਬੋਲ ਨਹੀਂ ਕਿ ਆਪਣੀ ਜ਼ਬਾਨ ਦੇ ਸ਼ਬਦਾਂ ਨਾਲ ਤੇਰੀ ਵਡਿਆਈ ਨੂੰ ਤੋਲ ਸਕੇ, ਕੋਈ ਤੋਲ ਨਹੀਂ ਸਕਦਾ। ਤੁਸੀਂ ਕਿਰਪਾ ਕੀਤੀ, ਫਿਰ ਸੁਣ, ਨਾਉ ਕਰਤਾ ਕਾਦਰ ਕਰੇ, ਜਿਸ ਦੇ ਨਾਮ ਨੇ ਨੂੰ ਕਰਤਾ ਵੱਡਾ ਕਰਦਾ, ਕਿਉਂ ਬੋਲ ਹੋਵੇ ਜੋਖੀਮ ਦੇ, ਜੋਖਣਾ ਤੋਲਣਾ, ਉਹਦੇ ਬੋਲ ਨੂੰ ਕੋਈ ਤੋਲ ਨਹੀਂ ਸਕਦਾ, ਕਿਉਂ ਬੋਲ ਹੋਵੇ ਜੋਖੀਮ ਦੇ ਗੁਣਾ ਸਤ ਭੈਣ ਭਰਾਵ ਹੈ, ਜਿਹੜੇ ਗੁਣ ਰੱਬ ਨੂੰ ਪਾਉਣ ਲਈ ਚਾਹੀਦੇ ਨੇ। ਮੇਰੇ ਗੁਰੂ ਨਾਨਕ ਸਾਹਿਬ ਇਹ ਦੈਵੀ ਗੁਣ ਤਾਂ ਤੇਰੇ ਭੈਣ ਭਰਾ ਨੇ, ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗ ਦਾਨ ਪੜੀਮ ਦੈ। ਅਗਲੀ ਉਹਨਾਂ ਨੇ ਪਹਿਲੀ ਗੱਲ ਕਹੀ, ਨਾਨਕ ਰਾਜ ਚਲਾਇਆ, ਕਿਉਂਕਿ ਢਾਡੀਆਂ ਦਾ ਸਬੰਧ ਹੁੰਦਾ, ਵਾਰਾਂ ਦਾ ਸਬੰਧ ਸੂਰਮਿਆਂ ਨਾਲ ਹੈ, ਉੱਥੇ ਉਹ ਕਹਿੰਦੇ ਨਾਨਕ ਰਾਜ ਚਲਾਇਆ ਸੱਚ ਕੋਲ ਸਟਾਣੀ ਨੀਮ ਦੈ, ਲੈਣੇ ਧਰਿਓਨ ਛੱਤ ਸਿਰ, ਬਾਬੇ ਲੈਣੇ ਦੇ ਸਿਰ ਦੇ ਉੱਤੇ ਰੂਹਾਨੀ ਛੱਤ ਰੱਖ ਦਿੱਤਾ, ਲੈਣੇ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਮ ਦੈ, ਮਤ ਗੁਰ ਆਤਮ ਦੇਵ ਦੀ ਖੜਕ ਜੋਰ ਪ੍ਰਾਗੂਐ ਜੀ ਦੈ, ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦੇ, ਸੈ ਟਿੱਕਾ ਦਿਤੋਸ ਜੀਵ ਦੈ। ਕਿ ਗੁਰੂ ਨਾਨਕ ਸਾਹਿਬ ਨੇ ਆਪਣੇ ਜਿਉਂਦੇ ਜੀ ਆਪਣੇ ਸੇਵਕ ਭਾਈ ਲਹਿਣੇ ਨੂੰ ਗੁਰਿਆਈ ਦਾ ਤਿਲਕ ਦੇ ਦਿੱਤਾ, ਸੈ ਟਿੱਕਾ ਦਿੱਤੋ ਜੀਵ ਦੇ, ਲਹਿਣੇ ਦੀ ਫੇਰਾਈ ਹੈ ਨਾਨਕਾ ਦੋਹੀ ਖੱਟੀਐ, ਜੋ ਤੋਹਾਂ ਜੁਗਤ ਸਹਿ ਸਹਿ ਕਾਇਆ ਫੇਰ ਪਲਟੀਐ, ਝੁੱਲੇ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰੂ ਹੱਟੀਐ, ਸਾਜੇ ਗੁਰ ਪਰਮਾਇਆ ਕਿਉਂ ਏਦੂ ਬੋਲੋ ਖੱਟੀਐ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਐ, ਦਿਲ ਖੋਟੇ ਆਕੀ ਫਿਰਨ ਬਨ ਭਾਰੂ ਚੈਨ ਛੱਟੀਐ। ਉਹਨਾਂ ਨੇ ਉਹ ਵੀ ਜ਼ਿਕਰ ਕਰ ਦਿੱਤਾ। ਮੈਂ ਵਿੱਚੋਂ ਵਿੱਚੋਂ ਬੇਨਤੀ ਕਰਨ ਲੱਗਾ, ਗੁਰੂ ਅੰਗਦ ਦੇਵ ਦੀ ਸਿਫਤ ਵਿੱਚ ਉਹਨਾਂ ਨੇ ਬਚਨ ਕੀਤੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਏ। ਆ ਹੈ ਗੁਰੂ ਕੇ ਦਰਬਾਬੀ, ਕਦੀ ਇਹ ਪੜ੍ਹ ਕੇ ਸੁਣਾਓ ਸੰਗਤ ਨੂੰ ਵੀ ਆਹ ਬਖਸ਼ਿਸ਼ ਹੋਈ ਉਹਨਾਂ ਤੇ। ਗੁਰੂ ਅੰਗਦ ਦੇਵ ਜੀ, ਤੁਹਾਡੇ ਸੀਸ ਉੱਤੇ ਨੂਰ ਝੱਟਿਆ ਜਾਂਦਾ, ਹੋਵੇ ਸਿਫਤ ਕਿਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਏ, ਤੁਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟੀਏ। ਕਿੱਡਾ ਪਿਆਰਾ ਬਚਨ। ਫਿਰ ਉਹਨਾਂ ਨੇ ਗੁਰੂ ਕੇ ਲੰਗਰ ਦਾ ਜ਼ਿਕਰ ਕੀਤਾ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਇਹਦਾ ਮਤਲਬ ਹੈ ਬਲਵੰਡ ਜੀ ਕਹਿ ਰਹੇ ਨੇ ਕਿ ਮਾਤਾ ਖੀਵੀ ਨੇਕ ਇਸਤਰੀ ਹੈ, ਅਨੇਕ ਔਰਤ ਚੰਗੀ ਔਰਤ ਹੈ, ਗੁਰੂ ਦੀ ਭਾਵਨਾ ਵਾਲੀ ਹੈ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਹਾਲੀ। ਉੱਥੇ ਲੰਗਰ ਦਾ ਜ਼ਿਕਰ ਕੀਤਾ ਵੀ ਖੀਰ ਵਿੱਚ ਘਿਓ ਪਾ ਕੇ ਵਰਤਾਇਆ ਜਾਂਦਾ। ਮੈਂ ਬੇਨਤੀ ਕਰਾਂ, ਆਪ ਨੂੰ ਪਤਾ ਹੋਣਾ ਕਿ ਗੁਰੂ ਸਾਹਿਬ ਕਰਤਾਰਪੁਰ ਤੋਂ ਆਏ ਜੋਤ ਲੈ ਕੇ, ਇੱਕ ਵਾਰੀ ਖਡੂਰ ਸਾਹਿਬ ਛੱਡ ਕੇ ਵੀ ਗਏ। ਜਦੋਂ ਤਪੇ ਸ਼ਿਵਨਾਥ ਨੇ ਕਿਹਾ ਜੀ ਗ੍ਰਿਸ਼ਤੀ ਨੂੰ ਬਾਹਰ ਕੱਢੋ ਤਾਂ ਮੀਂਹ ਪਏਗਾ, ਕੁਛ ਵਿਦਵਾਨ ਕਹਿੰਦੇ ਨੇ ਇਹ ਪੌੜੀ ਉਸ ਸੰਦਰਭ ਵਿੱਚ ਗਏ ਕਿ ਖਡੂਰ ਦੇ ਲੋਕ ਵਿਆਕਲ ਹੋ ਗਏ। ਫੇਰ ਵਸਾਇਆ ਫੇਰੂਵਾਨ ਸਤਿਗੁਰ ਖਡੂਰ, ਫੇਰੂਵਾਨ ਵੇਖੋ ਸ਼ਬਦ ਕਿੰਨੇ ਕਮਾਲ ਦੇ। ਇਹਦਾ ਸ਼ਬਦ ਆ ਭਾਈ ਸਾਹਿਬ ਬੈਠੇ, ਫੇਰ ਆਨ ਨਹੀਂ ਕਰਨਾ, ਔਂਕੜ ਬੋਲਣਾ, ਛੋਟੇ ਊ ਕੀ ਮਾਤਰਾ ਬੋਲਣੀ ਹੈ, ਫੇਰ ਆਣ ਕਰਾਂਗੇ ਦਰ ਤੋਂ ਗਿਆ ਦੁਬਾਰਾ। ਫੇਰੂ ਆਣ ਦਾ ਬਾਬਾ ਫੇਰੂ ਗੁਰੂ ਅੰਗਦ ਦੇਵ ਜੀ ਦੇ ਪਿਤਾ ਨੇ। ਫੇਰ ਵਸਾਇਆ ਫੇਰੂਵਾਨ ਸਤਿਗੁਰੂ ਖਡੂਰ, ਜਬ ਤਬ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ, ਲੱਭ ਮਨਾਏ ਮਾਨਸਾਂ ਜਿਉਂ ਪਾਣੀ ਬੂਰ, ਵਰਿਆ ਦਰਗਹਿ ਗੁਰੂ ਕੀ ਕੁਦਰਤੀ ਨੂਰ, ਜਿਤ ਸੁਹਾਤ ਨਾ ਲੱਭੀ ਤੂੰ ਉਹ ਠਰੂਰ, ਨੌਨਿਤ ਨਾਮ ਨਿਧਾਨ ਕੈ ਤੁਝ ਵਿਚ ਭਰਪੂਰ, ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ। ਕਮਾਲ ਕਰ ਦਿੱਤੀ ਉਹਨਾਂ ਨੇ ਸ਼ਬਦਾਂ ਚ। ਹੁਣ ਅਗਲੀ ਬੇਨਤੀ ਮੈਂ ਕਰਾਂ, ਜਦੋਂ ਤੀਸਰੇ ਪਾਤਸ਼ਾਹ ਦਾ ਵੇਲਾ ਆਇਆ, ਹੁਣ ਇੱਥੇ ਇੱਕ ਤੁਕ ਮਿਲੇਗੀ ਭਾਈ ਸਾਹਿਬ, ਜਿੱਥੇ ਸੱਤਾ ਜੀ ਕਹਿੰਦੇ ਨੇ ਮੇਰੇ ਦਾਤਾ ਹੁਣ ਸਾਡੀ ਕੋਈ ਮੰਗ ਨਹੀਂ ਇੰਨੇ ਪੈਸੇ ਦੇ, ਤੂੰ ਜੋ ਕੁਝ ਵੀ ਦੇ ਦੇਗਾ ਬਸ ਤੇਰੇ ਘਰੋਂ ਸ਼ਬਦ ਦੀ ਬਖਸ਼ਿਸ਼ ਹੀ ਚਾਹੀਦੀ ਹੈ। ਇਹ ਪੌੜੀ ਹੈ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਹਾ ਪੋਤਾ ਪਰਵਾਨ। ਇਹ ਥੋੜਾ ਜਿਹਾ ਧਿਆਨ ਨਾਲ ਸੁਣੋ ਇਸ ਗੱਲ ਨੂੰ। ਉਂਝ ਵੈਸੇ ਮੈਂ ਅੰਮ੍ਰਿਤ ਵੇਲੇ ਰੋਜ਼ ਹੰਕਾਰ ਚ ਨਹੀਂ, ਯਤਨ ਕਰਨਾ ਇਸ਼ਨਾਨ ਕਰਦੇ ਇਸ ਵਾਰ ਦਾ ਪਾਠ ਕਰਨਾ ਹੀ ਕਰਨਾ। ਸੋ ਟਿੱਕਾ, ਟਿੱਕਾ ਮੀਨਸ ਮੱਥੇ ਦਾ ਨੂਰ, ਟਿੱਕਾ ਦਾ ਅਰਥ ਮੱਥੇ ਦਾ ਨੂਰ। ਬਹਿਣਾ, ਬਹਿਣਾ ਦਾ ਅਰਥ ਤਖਤ, ਤੇ ਤੀਸਰਾ ਸ਼ਬਦ ਹੈ ਦੀਵਾਨ, ਦੀਵਾਨ ਦਾ ਅਰਥ ਹੈ ਦਰਬਾਰ। ਬਾਬਾ ਸੱਤਾ ਜੀ ਕਹਿ ਰਹੇ ਨੇ ਦੇਖੋ ਗੁਰੂ ਅਮਰਦਾਸ ਦੇ ਮੱਥੇ ਤੇ ਨੂਰ ਉਹ ਹੀ ਹੈ ਜੋ ਗੁਰੂ ਅੰਗਦ ਦੇਵ ਔਰ ਗੁਰੂ ਨਾਨਕ ਸਾਹਿਬ ਦੇ ਮੱਥੇ ਤੇ ਸੀ। ਉਹਨਾਂ ਦਾ ਤਖਤ ਵੀ ਵੈਸਾ ਜੈਸਾ ਗੁਰੂ ਅੰਗਦ ਦੇਵ ਗੁਰੂ ਨਾਨਕ ਸਾਹਿਬ ਕਾ, ਉਹਨਾਂ ਦਾ ਦਰਬਾਰ ਵੀ ਉਹ। ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਉ ਦਾਦੇ ਜੇ ਵਿਹਾ ਪੋਤਾ ਪ੍ਰਵਾਨ। ਪਹਿਲਾਂ ਪੋਤਾ ਆਉਂਦਾ ਖੀਰ ਤੇ ਪੋਤਰਾ ਆਉਂਦਾ। ਇਹ ਮੈਂ ਕਿਉਂ ਆਪ ਜੀ ਨੂੰ ਰੋਕ ਕੇ ਬੇਨਤੀ ਕੀਤੀ, ਪਿਉ ਦਾਦਾ ਸਮਝਦੇ ਨਾ, ਪਿਉ ਦਾ ਅਰਥ ਬਾਪ ਪਿਤਾ ਜੀ ਤੇ ਬਾਪ ਦਾ ਬਾਪ ਦਾਦਾ। ਸੁਣਿਓ ਇਸ ਨੁਕਤੇ ਨੂੰ, ਪਿਓ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਦੇ ਪਿਓ ਤੇ ਦਾਦਾ ਗੁਰੂ ਨਾਨਕ ਸਾਹਿਬ ਜੀ। ਇਹ ਸਪਿਰਚੁਅਲ ਰੂਹਾਨੀ, ਉਂਝ ਗੁਰੂ ਅਮਰਦਾਸ ਦੇ ਪਿਤਾ ਦਾ ਨਾਮ ਬਾਬਾ ਤੇਜ ਭਾਨ ਹੈ। ਅਗਲੀ ਗੱਲ, ਗੁਰੂ ਅਮਰਦਾਸ ਤੋਂ ਗੁਰੂ ਅੰਗਦ ਦੇਵ 25 ਸਾਲ ਛੋਟੇ ਨੇ, ਗੁਰੂ ਅਮਰਦਾਸ 25 ਸਾਲ ਵੱਡੇ ਨੇ। ਕਦੀ 25 ਸਾਲ ਵੱਡੇ ਨੂੰ ਪੁੱਤਰ ਕਿਸੇ ਕਿਹਾ? ਆ ਵੇਖੋ ਆ ਰਮਜ ਪਾਉਂਦੇ ਨੇ ਗੁਰੂ ਕੇ ਰਬਾਬੀ। ਉਹ ਕਹਿੰਦੇ ਨੇ ਇਸ ਘਰ ਦੇ ਵਿੱਚ ਉਮਰ ਨਹੀਂ ਦੇਖੀ ਜਾਂਦੀ, ਇੱਥੇ ਜਿਸ ਵੇਲੇ ਬੰਦਾ ਗੁਰੂ ਵਾਲਾ ਬਣ ਜਾਂਦਾ ਦਿਨ ਉਦੋਂ ਬਾਅਦ ਹੀ ਗਿਣੇ ਜਾਂਦੇ ਆ। ਦਾਦਾ ਗੁਰੂ ਨਾਨਕ ਸਾਹਿਬ, ਪਿਤਾ ਗੁਰੂ ਅੰਗਦ ਦੇਵ। ਤੁਸੀਂ ਜਿਹੜਾ ਕਹਿੰਦਾ ਸਾਇੰਟਿਫਿਕ ਗੱਲ ਕਰੋ, ਹੁਣ ਇੱਥੇ ਗੱਲ ਕੀ ਕਰ ਲਾਂਗੇ ਜੀ, 25 ਸਾਲ ਛੋਟਾ ਕਦੀ ਪਿਓ ਬਣਦਾ? ਬਾਣੀ ਤਾਂ ਕਹਿ ਰਹੀ ਹੈ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਉ ਦਾਦੇ ਜੇ ਵਿਆ ਪੋਤਾ ਪ੍ਰਵਾਨ। ਉਹਦੇ ਵਿੱਚ ਇੱਕ ਬਚਨ ਕਰਦੇ ਨੇ ਗੁਰੂ ਅਮਰਦਾਸ ਬਾਰੇ, ਘੋੜਾ ਕੀਤੋ ਸਹਿਜ ਦਾ ਜਦਕਿ ਉਹ ਪਲਾਣ ਧਨ ਚੜਾਇਓ ਸਤ ਜਾ ਜਸੰਦਾ ਬਾਨ ਕਲ ਵੀ ਤੂੰ ਅੰਧਾਰ ਸਾ ਚੜਿਆ ਰਹਿ ਪਾਣ ਸਤੋ ਖੇ ਜਮਾਇਓ ਸਤੋ ਸ਼ਾਵਾਣ ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਇਹਦੇ ਵਿੱਚ ਕਹਿੰਦੇ ਦਾਨ ਜੇ ਸਤਿਗੁਰ ਭਾਵ ਸੀ ਸੋ ਸਤੇ ਦਾਨ, ਤੁਸੀਂ ਜੋ ਦਿਓਗੇ ਉਹ ਸਾਨੂੰ ਬਖਸ਼ਿਸ਼ ਹੈ। ਗੁਰੂ ਅਮਰਦਾਸ ਦੀ ਸਿਫਤ ਕਰਨ ਤੋਂ ਬਾਅਦ ਫਿਰ ਬਾਬੇ ਸੱਤਾ ਜੀ ਦੇ ਅੰਦਰ ਧੁਰਕੀ ਬਾਣੀ ਆਈ, ਉਹਨਾਂ ਨੇ ਫਿਰ ਸ਼ਬਦ ਕਿਹਾ ਅਗਲੀ ਪੌੜੀ ਹੈ ਉਹ ਤੁਸੀਂ ਸਾਰੇ ਬੋਲੋਗੇ। ਇੱਥੋਂ ਤੱਕ ਤਾਂ ਚਲੋ ਜਿਨ੍ਹਾਂ ਪੜ੍ਹੀ ਉਹੀ ਬੋਲਣਗੇ, ਸੋ ਟਿੱਕਾ ਸੋ ਬਹਿਣਾ। ਅਗਲੀ ਪੌੜੀ ਹੈ ਧੰਨ ਧੰਨ ਰਾਮ ਦਾਸ ਗੁਰ ਜਿਨ ਸਿਰਿਆ, ਮੈਂ ਤਾਂ ਕਿ ਸਾਰੇ ਬੋਲੋਗੇ। ਉਹ ਸਿੱਖੋ ਮੈਨੂੰ ਇਸ ਗੱਲ ਦਾ ਦੁੱਖ ਲੱਗਦਾ, ਕੋਈ ਕੀਰਤਨੀਆਂ ਮਾੜਾ ਜੇ ਕਰਦਾ ਨਹੀਂ, ਜੇ ਸੱਤਾ ਬਲਵੰਡ ਹੋ ਗਏ। ਯਾਦ ਰੱਖਿਓ ਭਾਈ ਸਾਹਿਬ ਦਰਬਾਰ ਸਾਹਿਬ ਕੀਰਤਨ ਕਰਦੇ ਆ, ਇੱਕ ਤਾਂ ਦਰਬਾਰ ਸਾਹਿਬ ਰੋਜ਼ ਆਸਾਂ ਕੀ ਵਾਰ ਰੁਟੀਨ ਚ ਹੁੰਦੀ ਏ। ਮੇਰਾ ਨਹੀਂ ਖਿਆਲ ਕਿ ਕੋਈ ਦਿਨ ਐਸਾ ਹੋਵੇ ਜਿੱਦਣ ਭਾਈ ਸੱਤੇ ਦੀ ਪੌੜੀ ਨੂੰ ਰਾਗੀ ਗਾਉਂਦੇ ਨਾ। ਹਰ ਰਾਗੀ ਰੋਜ਼ ਗਾਈ ਜਾਂਦੀ ਏ, ਇਹ ਗੁਰੂ ਕੇ ਰਬਾਬੀਆਂ ਦੀ ਹੈ। ਧੰਨ ਧੰਨ ਰਾਮ ਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇਤ ਪਾਰ ਉਤਾਰਿਆ, ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਸਾਂ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ ਡਿੱਠੇ ਸਭੇ ਥਾਂ, ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ, ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਇੱਥੇ ਸੱਤ ਪੌੜੀਆਂ ਖਤਮ ਹੋ ਗਈਆਂ ਰਾਮ ਕਲੀ ਕੀ ਵਾਰ ਦੀਆਂ, ਹੁਣ ਅੱਠਵੀਂ ਪੌੜੀ ਹੈ। ਦੇਖੋ ਇਹ ਗੁਰੂ ਅਰਜੁਨ ਸਾਹਿਬ ਦੀ ਸਿਫਤ ਵਿੱਚ ਹੈ। ਮੈਂ ਕਹਿੰਦਾ ਏਦੋ ਵੱਡੀ ਸਿਫਤ ਦੇ ਬੋਲ ਸਾਨੂੰ ਕਿਤੇ ਨਹੀਂ ਲੱਭਣਗੇ। ਕਦੀ ਮੌਕਾ ਬਣਿਆ, ਵੈਸੇ ਮੈਂ ਵਾਰ ਦੀ ਕਥਾ ਕਰ ਚੁੱਕਾ ਵਾਂ, ਫਿਰ ਵੀ ਮੇਰੀ ਇੱਛਾ ਵੀ ਇੱਕ ਵਾਰੀ ਦੁਬਾਰਾ ਜ਼ਰੂਰ ਇਹਦੇ ਦਰਸ਼ਨ ਕਰਾਂ। ਗੁਰੂ ਅਰਜੁਨ ਦੇ ਬੈਠੇ ਆ ਅੱਜ ਰਬਾਬੀ, ਜਿਨ੍ਹਾਂ ਦੇ ਘਰ ਚ ਗੁਰੂ ਅਰਜੁਨ ਦੇਵ ਗਏ ਸ਼ਬਦ ਗਾਵਣ ਖਾ ਰਹੇ ਹੋ, ਆਓ ਅੱਜ ਗੁਰੂ ਅਰਜੁਨ ਦੇਵ ਸਾਹਮਣੇ ਖਲੋ, ਕਹਿੰਦੇ ਆ ਚਾਰੇ ਜਾਗੇ ਚੌ ਜੁਗੀ, ਚਾਰੇ ਪਾਤਸ਼ਾਹ ਇਹਨਾਂ ਤੋਂ ਪਹਿਲਾਂ ਆਪਣੇ ਸਮੇਂ ਹੋਏ, ਪੰਚਾਇਨ ਆਪੇ ਹੋਵਾ, ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਵਾ, ਆਪੀ ਨੇ ਆਪ ਸਾਜੁਨ ਆਪੇ ਹੀ ਥੰਮ ਖਲੋਵਾ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ। ਕਹਿੰਦੇ ਵਾਹ ਵਾਹ, ਕਹਿੰਦੇ ਤਖ਼ਤ ਬੈਠਾ ਅਰਜਨ ਗੁਰੂ। ਗੁਰਮੁਖੋ ਇੱਥੇ ਇੱਕ ਪਾਠ ਯਾਦ ਰੱਖਿਓ, ਇੱਥੇ ਪਾਠ ਅਰਜਨ ਐੜਾ ਰਾਰਾ ਜੱਜਾ ਤੇ ਨੰਨਾ, ਤੇ ਭੱਟਾਂ ਨੇ ਕਿਤੇ ਅਰਜਨ ਨਹੀਂ ਲਿਖਿਆ, ਉਹਨਾਂ ਨੇ ਐੜਾ ਰਾਰਾ ਜੱਜੇ ਥੱਲੇ ਔਂਕੜ ਅਰਜੁਨ, ਉਹ ਅਰਜੁਨ ਹੀ ਬੋਲਣਾ ਹੈ। ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ, ਗੁਰੂ ਅਰਜੁਨ ਦੇਵ ਤਖ਼ਤ ਤੇ ਬੈਠੇ ਨੇ ਤੇ ਚੰਦੋਵਾ ਚਮਕ ਰਿਹਾ ਹੈ। ਉਗਵਣੋ ਉਗਮਣੋ, ਜਿੱਦੋ ਸੂਰਜ ਉਗਦਾ ਤੈ ਆਥਵਣੋ, ਆ ਜਿੱਥੇ ਜਿੱਥੇ ਛਿਪਦਾ, ਵਾਹ ਵਾਹ ਆ ਦੱਸੋ ਗੁਰਮੁਖੋ। ਕਹਿੰਦੇ ਨੇ ਗੁਰੂ ਅਰਜੁਨ ਦੇਵ ਭੁੱਲ ਗਏ ਸੀ, ਚੜਦੇ ਤੋਂ ਲੈ ਕੇ ਲੈਂਦੇ ਤੱਕ ਸਾਰੀ ਦੁਨੀਆਂ ਚ ਤੇਰੇ ਵਰਗਾ ਘਰ ਕੋਈ ਨੀ ਤੇ ਤੇਰੇ ਵਰਗੀ ਬਖਸ਼ਿਸ਼ ਕੋਈ ਨੀ। ਉਗਵਣੋ ਤੈ ਆਥਵਣੋ ਚੋ ਚੱਕੀ ਕੀਅਨ ਲੋਵਾ, ਜਿਨੀ ਗੁਰੂ ਨਾ ਸੋਵੇ ਸੇਵਿਓ ਮਨ ਮੁੱਖਾਂ ਪਿਆ ਮੋਵਾ, ਦੂਣੀ ਚੌਣੀ ਕਰਾਂ ਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚੌ ਜੁਗੀ ਪੰਚਾਇਨ ਆਪੇ ਹੋਵਾ। ਇਹ ਰਬਾਬੀ ਨੇ ਜਿਨ੍ਹਾਂ ਦੀ ਯਾਦ ਤੁਸੀਂ ਆਪਾਂ ਸਮਾਗਮ ਕੀਤਾ ਹੈ। ਹੁਣ ਅਗਲੀ ਬੇਨਤੀ, ਭਾਈ ਸਾਹਿਬ ਇਹ ਤਾਂ ਦੱਸ ਦਿੰਦੇ ਆ ਸਾਰੇ, ਮੈਂ ਸੁਣਾਈ ਹੁੰਦੀ ਸਾਖੀ ਵੀ ਭੁੱਲ ਗਿਆ, ਕਿਹੜਾ ਬੰਦਾ ਨਹੀਂ ਭੁੱਲ ਸਕਦਾ। ਯਾਦ ਰੱਖਿਓ ਜਦੋਂ ਭੁੱਲ ਕੇ ਕੋਈ ਵਾਪਸ ਆਉਂਦਾ ਨਾ, ਗੁਰੂ ਉਦੋਂ ਕਈ ਗੁਣਾ ਵੱਧ ਪਿਆਰ ਕਰਦਾ ਹੈ। ਇਕਬਾਲ ਕਹਿੰਦਾ ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਫਿਰ ਸ਼ਾਨੇ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਕਹਿ ਦੇ ਜੋ ਗੁਨਾਹਗਾਰ ਹੂੰ ਮੈਂ, ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲਿਆ ਬੋਸਾ, ਕਹਾ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ। ਮਹਾਰਾਜ ਤਾਂ ਹੱਥ ਚੁੰਮ ਲੈਂਦੇ ਨੇ ਜੀ। ਇਕਬਾਲ ਕਹਿੰਦਾ ਜਦੋਂ ਮੈਂ ਕਿਹਾ ਮੈਂ ਗਲਤੀ ਕੀਤੀ, ਮੈਂ ਭੁੱਲ ਕੀਤੀ, ਪਛਤਾਵੇ ਦੇ ਅਥਰੂ ਡਿੱਗੇ। ਰੱਬ ਨੇ ਦੋਨੋਂ ਹੱਥ ਸਾਹਮਣੇ ਕਰਕੇ ਕਿਹਾ ਇਹ ਅਥਰੂ ਜ਼ਮੀਨ ਤੇ ਨਾ ਡਿੱਗਣ ਦੇ, ਇਹ ਮੇਰੀਆਂ ਤਲੀਆਂ ਚ ਪੈਣ ਦੇ, ਇਹ ਅਥਰੂ ਨੀ, ਇਹ ਤੇਰੇ ਦਿਲ ਵਿਚੋਂ ਨਿਕਲਿਆ ਹੋਇਆ ਅਰਕ, ਉਹਦੇ ਅਰਕ ਦੇ ਬਣੇ ਕੋਈ ਮੋਤੀ। ਮੈਂ ਆਪ ਨੂੰ ਬੇਨਤੀ ਕਰਾਂਗਾ ਗੁਰਮੁਖੋ, ਫਿਰ ਕੀ ਹੋਇਆ? ਇਸ ਤੋਂ ਬਾਅਦ ਕਹਾਣੀ ਖਤਮ ਹੋ ਗਈ। ਗੁਰੂ ਅਰਜੁਨ ਦੇਵ ਸ਼ਹੀਦ ਹੋਏ, ਭਾਈ ਸੱਤਾ ਜੀ ਭਾਈ ਬਲਵੰਤ ਜੀ ਕੀਰਤਨ ਕਰਦੇ ਰਹੇ, ਗੁਰੂ ਹਰਗੋਬਿੰਦ ਸਾਹਿਬ ਲਾਹੌਰ ਗਏ, ਭਾਈ ਸੱਤਾ ਜੀ ਭਾਈ ਬਲਵੰਤ ਜੀ ਨਾਲ ਗਏ ਜਿੱਥੇ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਇੱਥੇ ਫਿਰ ਇਹਨਾਂ ਨੇ ਕੀਰਤਨ ਕੀਤਾ, ਰੋਜ਼ ਕਰਦੇ ਸਨ। ਅੱਜ ਅੰਮ੍ਰਿਤ ਵੇਲੇ ਦਾ ਕੀਰਤਨ ਹੋਇਆ। ਸਾਡਾ ਇਤਿਹਾਸ ਕਹਿੰਦਾ ਵਜਦ ਵਿੱਚ ਆ ਕੇ, ਵਜਦ ਵਿੱਚ ਆ ਕੇ ਆਸਾ ਕੀ ਵਾਰ ਗਾਈ ਤੇ ਗਾਈ ਵੀ ਟੁੰਡੇ ਇਸ ਰਾਜੇ ਕੀ ਧੁਨੀ ਚ। ਜਦੋਂ ਦੋਨੋਂ ਭਰਾ ਵਜਦ ਚ ਆ ਕੇ ਗਾ ਰਹੇ ਨੇ ਤੇ ਅਚਨਚੇਤ ਜਦੋਂ ਚੌਵੀਂ ਪੌੜੀ ਖਤਮ ਹੋਈ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਭਾਏ, ਪੌੜੀ ਪੜਨ ਤੋਂ ਬਾਅਦ ਸਾਜ ਬੰਦ ਹੋ ਗਏ, ਦੋਨੋਂ ਸਾਜ ਬੰਦ ਹੋ ਗਏ, ਕੀਰਤਨ ਬੰਦ ਹੋ ਗਿਆ, ਕੋਈ ਉਸ ਤੋਂ ਬਾਅਦ ਆਵਾਜ਼ ਨਹੀਂ ਆ ਰਹੀ। ਕੀ ਦੇਖਿਆ? ਦੋਨਾਂ ਭਰਾਵਾਂ ਨੇ ਸਾਜ ਰੱਖ ਦਿੱਤੇ। ਗੁਰੂ ਅਰਜੁਨ ਦੇਵ ਦੇ ਸਪੁੱਤਰ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਖਲੋ ਕੇ ਕਹਿੰਦਾ ਸੱਚੇ ਪਾਤਸ਼ਾਹ, ਸੰਗਤ ਦੇਖਦੀ ਕੀਰਤਨ ਬੰਦ ਕਰਕੇ ਖੜੇ ਹੋ ਗਏ, ਵਾਰ ਦਾ ਭੋਗ ਪੈ ਗਿਆ। ਕਹਿੰਦੇ ਸੱਚੇ ਪਾਤਸ਼ਾਹ, ਸਾਡੇ ਦੋਨਾਂ ਭਰਾਵਾਂ ਦਾ ਅੰਤਲਾ ਸਮਾਂ ਆ ਗਿਆ, ਤੁਸੀਂ ਕਿਰਪਾ ਕਰਕੇ ਸਾਨੂੰ ਅਸੀਸ ਬਖਸ਼ੋ। ਦੋਨਾਂ ਭਰਾਵਾਂ ਨੇ ਇਕੱਠਾ ਮੱਥਾ ਟੇਕਿਆ, ਉਦੋਂ ਬਾਅਦ ਉਹਨਾਂ ਦੇ ਪ੍ਰਾਣ ਨਿਕਲੇ ਸਨ ਤੇ ਸੰਗਤ ਵਿੱਚ ਨਿਕਲੇ ਸਨ। ਇਤਿਹਾਸ ਵਿੱਚ ਆਉਂਦਾ ਗੁਰਮੂਰਤ ਮਨ ਮਹਿ ਦ੍ਰਿੜ ਕੀਨੀ, ਸਤ ਨਾਮ ਕਹਿ ਬਾਪ ਤਜ ਦੀਨੀ, ਸਤ ਨਾਮ ਵਾਹਿਗੁਰੂ ਕਿਹਾ ਤੇ ਸਰੀਰ ਨੂੰ ਛੱਡ ਗਏ। ਇਹ ਗੁਰੂ ਕੇ ਰਬਾਬੀ ਨੇ। ਇੱਕ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਬਾਰੇ ਮੈਂ, ਕਿਉਂਕਿ ਟਾਈਮ ਹੋ ਚੁੱਕਾ ਹੈ ਪੂਰਾ ਇੱਕ ਘੰਟਾ, ਭਾਈ ਸਾਹਿਬ ਆ ਗਏ ਆ, ਗੁਰਮੁਖੋ ਬਸ ਇੱਕ ਗੱਲ ਚੇਤੇ ਰੱਖਿਓ, ਬਾਬਾ ਬੁੱਢਾ ਜੀ 125 ਸਾਲ ਜੀ ਕੇ ਗਏ ਆ। 12 ਸਾਲ ਦੀ ਉਮਰ ਚ ਗੁਰੂ ਨਾਨਕ ਸਾਹਿਬ ਨੂੰ ਮਿਲੇ ਸਨ, 113 ਸਾਲ ਸਿੱਖੀ ਕਮਾਈ ਸੀ, ਅੰਤਲਾ ਸਮਾਂ ਉਹਨਾਂ ਦਾ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਵਿੱਚ ਹੋਇਆ ਸੀ। ਬਾਕੀ ਅਗਲੇ ਸਾਲ ਰੱਬ ਵੇਰ ਕਰੇ ਫਿਰ ਆਪਾਂ ਕੋਈ ਪ੍ਰਕਰਨ ਬਾਬਾ ਜੀ ਦੀ ਭਾਵੇਂ ਮੈਂ ਡਿਟੇਲ ਨਾਲ ਅਰਜ਼ ਕਰ ਜਾਵਾਂਗਾ। ਆਪ ਸੰਗਤ ਦਾ ਬਹੁਤ ਧੰਨਵਾਦ।